परम सत्कार योग गुरु जी के साधीन वाजी गुरु स्वरूप साध संग जियो सतगुरु गुरु ग्रंथ साहब महाराज जी अपार कृपा अपार रहमतां बेअंत बख्शां बख्श रहे हन खुले दर्शन दीदार अमृत वेले तो अमृतमई बाणी दे जाप सतगुरां दी सर्वासा पूर्ण करन वाली पवित्र बाणी श्री आसा जी दी वार दे कीर्तन अपने दर ते आईयां संगतां दीआं अरदासां बेनतियां सुन के गुरु जी ने समूह संगतां दी निहालताई वास्ते हुक्मनामियां दी बख्शिश कीती है। आप माई भाई बड़भागी हो सतगुरां ने उद्दम बख्शिया है मन नूं प्रेरणा बख्शी है गुरु जी के दर्शनां दी प्यास गुरु जी के बचनां दी भुख उस खिच दा सदका आप सतगुरां दे चरणां दीआं हाजरियां भर रहे हो अमृत वेले दे अमृतमई सुभागे समय विचों कुछ सुआस कुछ समा गुरु जी दे चरणां विच प्रवान कराउण वास्ते पुजे सतगुरां ने मेहर कीती है अमृतमई बाणी दी विचार राम कली राग रागनी गुरु घर दे जस कीर्तनी है महान गुरु घर दे खोजी विद्वान राय बलवंड जी राय सता जी गुरु अर्जन देव जी दा हुक्म मन के गुरु जी दे सन्मुख सतै डूम आखी भाव सुनाई गुरु जी नूं उस वार दियां सत पौड़ियां संपूर्ण हो चुकियां हन अठवीं अखीरली पौड़ी आरंभ है जिस दे तीन पद बाकी रहिंदे हन आओ सतगुर बख्शिश करन शीस ते मेहर भरिया हथ रखदे होए अगाध बोध बाणी अगम अगोचर बाणी धन गुरु अर्जन पातशाह जी दी धुर तों दरगाहों लैंदी बाणी सानू समत बख्शन विचार करन दा बल बख्शन आप संगतां दे मन विच श्रद्धा भावना प्रेम दे नाल गुरु दे बचन सुनन दा महाराज बल बख्शन आखो सतनाम
श्री वाहिगुरु सतनाम श्री वाहिगुरु जी तख्त बैठा अर्जन गुरु सतगुर का खवै चंदुआ
तख्त बैठा अर्जन गुरु हुण प्रतख नौ आ गया के ए पौड़ी किस दे प्रथाए उचारी है पहला पंचैन शब्द वरते है पर हुण तख्त बैठा अर्जन गुरु साफ कह दिता भाई सता जी ने उस गुरु नानक दे तख्त केड़ा तख्त जेड़ा तुसी कतक सुदी पूर्णमासी दी कथा विच सरवण कीता सी सचखंड तो अकाल पुरख वाहिगुरु ने जिदन गुरदेव अवतार होए नाल ही बख्शिश कीता सजे हथ विच महाराज दे तखत दी निशानी ते खबे हथ विच चौर दी निशानी जो पंडित हरदयाल जी ने जन्म पत्री बनाउण समय वेखी सी ओ गुरु नानक दा जो तख्त है ओदे उते गुरु अंगद देव गुरु अमरदास गुरु रामदास जी तो बाद हुण सतगुरु गुरु अर्जन देव जी सुभाए मान विराजमान हन श्री गुरु अर्जन देव महाराज जी दा अवतार 15 अप्रैल 1663 नूं श्री गोविंदवाल साहब जी दी पवित्र धरती ते होए सत्कारयोग माता भानी जी दी पवित्र कुख तों साहिब श्री गुरु रामदास जी दे ग्रह विखे ਗੋਇੰਦਵਾਲ ਸਾਹਿਬ ਮਹਾਰਾਜ 15 ਅਪ੍ਰੈਲ 1663 ਨੂੰ ਮਹਾਰਾਜ ਦਾ ਪ੍ਰਕਾਸ਼ ਹੋਇਆ। ਪਹਿਲੇ ਗੁਰੂ ਹੋਏ ਨੇ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ ਤਕਰੀਬਨ 12 ਸਾਲ ਸਾਰੇ ਪਰਿਵਾਰ ਵਿਚ ਰਹਿਣ ਦਾ ਸਮਾਂ ਮਿਲੇ, ਬਚਪਨ ਕੱਟਣ ਦਾ ਸਮਾਂ ਮਿਲੇ। 12 ਸਾਢੇ 11 ਸਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਨਾਨੇ ਦੀ ਗੋਦ ਵਿਚ ਵੀ ਖੇਡ ਰਹੇ ਨੇ, ਗੁਰੂ ਅਮਰਦਾਸ ਮਹਾਰਾਜ। ਇਸੇ ਕਰਕੇ ਭੱਟਾਂ ਨੇ ਸਵਈਆਂ ਵਿਚ ਗੁਰੂ ਅਰਜਨ ਦੇਵ ਜੀ ਨੂੰ ਇਕ ਬਹੁਤ ਵੱਡੇ ਗੁਣ ਹੋਣ ਦੀ ਗੱਲ ਆਖੀ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਹੋਰ ਕਿਸੇ ਗੁਰੂ ਵਾਸਤੇ ਨਹੀਂ ਬਚਨ ਆਏ, ਹੇ ਗੁਰੂ ਅਰਜਨ ਦੇਵ ਤੁਸੀਂ ਐਸੇ ਗੁਰੂ ਹੋ, ਤੁਸੀਂ ਜਨਮ ਤੋਂ ਹੀ ਗੁਰਮਤ ਤੇ ਪਰਮੇਸ਼ਰ ਨੂੰ ਜਾਣ ਲਿਆ ਸੀ। ਕੀ ਹੈ ਜਨਮਤ ਗੁਰਮਤ? ਕਿਉਂਕਿ ਨਾਨੇ ਦੀ ਗੋਦ ਵਿਚ ਖੇਡੇ, ਗੁਰੂ ਰਾਮਦਾਸ ਮਹਾਰਾਜ ਸਿਰ ਤੇ ਪਿਤਾ ਜੀ ਹਨ, ਸਤਿਕਾਰਯੋਗ ਮਾਤਾ ਭਾਨੀ ਜੀ ਦੀ ਅਗਵਾਈ ਹੈ, ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਖ ਰੇਖ ਬਾਬਾ ਬੁੱਢਾ ਸਾਹਿਬ ਜੀ ਦੇ ਜਿੰਮੇਵਾਰੀ ਸੀ। ਤੇ ਗੁਰਮੁਖ ਪਿਆਰਿਓ, ਜਿਹੜੀ ਪੰਜਾਬੀ ਗੁਰਮੁਖੀ ਦੇ ਅੱਖਰ ਹਨ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਨਾਨਾ ਗੁਰੂ ਅਮਰਦਾਸ ਜੀ ਤੋਂ ਪੜ੍ਹੇ ਸੀ। ਪੰਜਾਬੀ ਗੁਰਮੁਖੀ ਆ ਨਾਨਾ ਜੀ ਨੇ ਪੜ੍ਹਾਈ ਸੀ, ਤੇ ਜਿਹੜੀ ਸਕੂਲ ਦੀ ਵਿਦਿਆ ਸੀ ਗੁਰੂ ਅਰਜਨ ਦੇਵ ਜੀ ਦੀ, ਉਹ ਗੁਰੂ ਅਰਜਨ ਦੇਵ ਜੀ ਨੇ ਆਪਣੇ ਮਾਮਾ ਮੋਹਰੀ ਜੀ ਤੋਂ ਸਿੱਖੀ ਸੀ। ਸਕੂਲ ਦੀ ਵਿਦਿਆ ਉਹ ਪੜ੍ਹਾਉਂਦੇ ਹੁੰਦੇ ਸੀ, ਤੇ ਸੰਸਕ੍ਰਿਤ ਦੀ ਵਿਦਿਆ ਬਹੁਤ ਮਹਾਨ ਪੰਡਿਤ ਸੀ ਇੱਕ ਬੇਣੀ ਭਗਤ ਹੋਏ ਨੇ, ਜਿਨ੍ਹਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿਚ। ਇੱਕ ਬੇਣੀ ਗੁਰੂ ਅਮਰਦਾਸ ਜੀ ਦੇ ਸੇਵਕ ਹੋਏ ਨੇ, ਮਹਾਨ ਸੰਸਕ੍ਰਿਤ ਦੇ ਵਿਦਵਾਨ, ਜਿਹੜਾ ਗੋਇੰਦਵਾਲ ਸਾਹਿਬ ਯਾਤਰਾ ਕਰਨ ਆਇਆ ਸੀ, ਤੇ ਉਥੇ ਵੇਖਿਆ ਸਾਰੇ ਹੀ ਲੰਗਰ ਇਕੋ ਜਗ੍ਹਾ ਪੱਕਦਾ, ਇਕ ਜਗ੍ਹਾ ਛਕਦੇ ਨੇ। ਇਹ ਸੋਚ ਰੱਖਦਾ ਸੀ, ਇਹ ਕਹਿੰਦਾ ਮਹਾਰਾਜ ਮੈਨੂੰ ਤਾਂ ਰਸਤ ਦੇ ਦੋ, ਮੈਂ ਆਪਣਾ ਲੰਗਰ ਆਪ ਬਣਾਉਂਗਾ, ਤੁਹਾਡੇ ਲੰਗਰ ਵਿਚ ਸੁੱਚ ਨਹੀਂ ਹੈ, ਉਹੀ ਭਾਂਡੇ ਸਾਰੇ ਇਕ ਜਗ੍ਹਾ ਬੈਠ ਕੇ ਛਕੀ ਜਾਂਦੇ, ਇਕੋ ਜਗ੍ਹਾ ਬਣਾਉਂਦੇ, ਮੈਂ ਤਾਂ ਸੁੱਚਾ ਲੰਗਰ ਛਕਦੇ। ਮਹਾਰਾਜ ਕਹਿੰਦੇ ਸਿੱਖਾਂ ਨੂੰ ਇਹਨੂੰ ਦੇ ਦੋ ਭਾਈ, ਸੁੱਚਾ ਬਣਾ ਲੈਣ ਦੋ। ਉਹ ਲੈ ਗਿਆ, ਲੱਕੜੀਆਂ ਵੀ ਧੋ ਕੇ, ਭਾਂਡਾ ਧੋਏ, ਬੈਸ ਧੂਪ ਦੇ, ਉਹ ਬਹੁਤ ਕੁਝ ਕਰਦੇ ਨੇ, ਕਾਠੀ ਕਾਠ ਮਾਂਜ ਕੇ ਭਾਵ ਲੱਕੜੀਆਂ ਵੀ ਧੋ ਕੇ ਫੂਕਦੇ ਨੇ, ਐਸੀ ਉਹਨਾਂ ਦੀ ਸੁਚਮ ਹੈ। ਪਰ ਜਦ ਉਹ ਤਿਆਰ ਕਰਨ ਲੱਗਿਆ ਤਾਂ ਚੁੱਲਾ ਬਣਾਉਣਾ ਹੀ ਸੀ, ਮਿੱਟੀ ਪੱਟਣੀ ਸੀ, ਕੱਚੇ ਹੀ ਚੁੱਲ੍ਹੇ ਹੁੰਦੇ, ਜਿੱਥੋਂ ਧਰਤੀ ਪੱਟੇ ਉਥੋਂ ਹੀ ਹੱਡੀਆਂ ਨਿਕਲ ਆਉਣ। ਇਕ ਜਗ੍ਹਾ ਦੋ ਜਗ੍ਹਾ ਜਿੱਥੇ ਚੁੱਲ੍ਹਾ ਬਣਾਉਣ ਲੱਗੇ, ਜਦ ਮਾੜਾ ਜਾ ਧਰਤੀ ਨੂੰ ਛੇੜੇ ਵਿਚ ਹੱਡੀਆਂ ਪਈਆਂ, ਤੀਆ ਪੈਰ ਹੋ ਗਿਆ, ਲੰਗਰ ਕਿੱਥੇ ਬਣਾਉਣਾ ਸੀ। ਫਿਰ ਸਮਝ ਗਿਆ, ਵਿਦਵਾਨ ਸੀ, ਮਹਾਰਾਜ ਦੇ ਚਰਨਾਂ ਵਿਚ ਆ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਛਕ ਲਿਆ ਭਾਈ ਲੰਗਰ? ਕਹਿੰਦਾ ਮਹਾਰਾਜ ਤੁਹਾਡੇ ਆਲਾ ਹੀ ਛਕੂਗਾ, ਸਤਨਾਮ ਆਪਣੇ ਆਲਾ ਹੀ ਛਕਾ ਦੋ ਹੁਣ। ਉਹ ਫਿਰ ਸੇਵਕ ਬਣ ਗਿਆ ਸੀ, ਮਹਾਨ ਪੰਡਿਤ ਸੀ, ਵਿਦਵਾਨ। ਗੁਰਮੁਖ ਪਿਆਰਿਓ, ਧੰਨ ਗੁਰੂ ਅਰਜਨ ਪਾਤਸ਼ਾਹ ਨੇ ਸੰਸਕ੍ਰਿਤ ਵਿਦਿਆ ਪੰਡਿਤ ਬੇਣੀ ਜੀ ਤੋਂ ਪੜ੍ਹੀ। ਉਹ ਗੋਇੰਦਵਾਲ ਸਾਹਿਬ ਰਹਿੰਦੇ ਹੁੰਦੇ ਸੀ, ਤਾਂ ਹੀ ਤਾਂ ਸੰਸਕ੍ਰਿਤ ਦੇ ਸ਼ਲੋਕ ਉਚਾਰੇ ਇਹਨੇ, ਮਹਾਰਾਜ ਨੇ ਬਾਣੀ ਉਚਾਰੀ ਸੰਸਕ੍ਰਿਤ ਦੀ। ਸੋ ਸਾਰੀਆਂ ਵਿਦਵਾਨ ਵਿਦਿਆ ਗੋਇੰਦਵਾਲ ਸਾਹਿਬ ਤੋਂ। 12 ਸਾਲ ਮਹਾਰਾਜ ਗੋਇੰਦਵਾਲ ਸਾਹਿਬ ਰਹੇ ਨੇ ਨਾਨਾ ਜੀ ਦੀ ਸੰਗਤ ਵਿਚ, ਬਾਪੂ ਜੀ ਦੀ, ਦੋਵੇਂ ਮਾਮੇ, ਤੇ ਬਾਬਾ ਮੋਹਨ ਜੀ ਜਿਹੜੇ ਵੱਡੇ ਮਾਮੇ ਸੀ, ਜਿਨ੍ਹਾਂ ਤੋਂ ਪੋਥੀਆਂ ਲਿਆਏ ਹੈ ਮਹਾਰਾਜ, ਇਹ ਮਾਮਾ ਜੀ ਸੀ ਵੱਡੇ। ਇਹ ਯੋਗ ਅਭਿਆਸੀ ਸੀ ਗੁਰਮੁਖ ਪਿਆਰਿਓ, ਸ਼ਬਦ ਸੁਰਤ ਦਾ ਗਿਆਨ ਸੀ ਇਨ੍ਹਾਂ ਨੂੰ, ਤਾਂ ਹੀ ਉਨ੍ਹਾਂ ਦੇ ਇਤਿਹਾਸ ਵਿਚ ਲਿਖਿਆ ਕਿ 8-8 ਦਿਨ ਕੁੰਡਾ ਹੀ ਨਹੀਂ ਸੀ ਖੋਲਦੇ, ਬੈਠ ਕੇ ਸਮਾਧੀ ਲਾ ਲੈਂਦੇ ਸੀ। ਯੋਗ ਅਭਿਆਸ, ਸ਼ਬਦ ਸੁਰਤ ਦਾ ਜਿਹੜਾ ਮੇਲ ਸੀ, ਉਹ ਗੁਰੂ ਅਰਜਨ ਦੇਵ ਜੀ ਨੇ ਆਪਣੇ ਵੱਡੇ ਮਾਮਾ ਮੋਹਨ ਜੀ ਤੋਂ ਸਿੱਖਿਆ ਸੀ। ਇਹ ਸਾਰੀਆਂ ਵਿਦਿਆ ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋ ਚੁੱਕੀਆਂ ਸੀ, ਤੇ 1581 ਵਿਚ ਮਹਾਰਾਜ ਜੋਤੀ ਜੋਤ ਸਮਾਏ ਹੈ ਚੌਥੇ ਪਾਤਸ਼ਾਹ ਗੋਇੰਦਵਾਲ ਸਾਹਿਬ, ਉਸ ਦਿਨ ਤੋਂ ਹੀ ਗੱਦੀ, 3 ਦਿਨ ਪਹਿਲਾਂ ਮਹਾਰਾਜ ਨੇ ਗੁਰਗੱਦੀ ਬਖਸ਼ ਦਿੱਤੀ ਸੀ ਗੁਰੂ ਅਰਜਨ ਦੇਵ ਜੀ ਨੂੰ, ਚੌਥੇ ਪਾਤਸ਼ਾਹ ਜੀ ਨੇ। ਫਿਰ ਗੁਰਮੁਖ ਪਿਆਰਿਓ, 1578 ਵਿਚ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਵਸਾਇਆ ਸੀ, ਤੇ 1588 ਵਿਚ 10 ਸਾਲ ਬਾਅਦ 3 ਜਨਵਰੀ, ਉਦੋਂ ਮਾਘ ਦੀ ਸੰਗਰਾਂਦ ਸੀ। 1588 ਨੂੰ ਜਿਹੜੀ ਮਾਘੀ ਆਈ ਹੈ ਉਹ 3 ਜਨਵਰੀ ਨੂੰ ਆਈ ਹੈ। ਉਦਣ ਮੀਆਂ ਮੀਰ ਜੀ ਤੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ। ਉਹ ਸੇਵਾ ਕਰਕੇ ਮਹਾਰਾਜ ਜੀ ਨੇ 1590 ਨੂੰ ਗੁਰਮੁਖ ਪਿਆਰਿਓ ਤਰਨ ਤਾਰਨ ਸਾਹਿਬ ਵਸਾਇਆ ਸੀ। 1593 ਨੂੰ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਸਾਇਆ ਸੀ। ਕਿੱਡੇ ਕਿੱਡੇ ਵੱਡੇ ਨਗਰ ਇਤਿਹਾਸਕ ਮਹਾਰਾਜ ਜੀ ਨੇ ਵਸਾਏ। 1596 ਨੂੰ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਸੀ। ਤੇ ਇਹ ਗੱਲਾਂ ਬੀੜ 1604 ਨੂੰ ਤਿਆਰ ਹੋ ਕੇ ਗੁਰਮੁਖ ਪਿਆਰੇ ਉਹ 3 ਸਾਲ ਲੱਗੇ ਸੀ ਬੀੜ ਦੀ ਲਿਖਾਈ ਨੂੰ। 1601 ਵਿਚ ਸ਼ੁਰੂ ਹੋਈ ਸੀ। 1604 ਭਾਦੋ ਸੁਦੀ ਏਕਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕੀਤਾ। 4 ਤੋਂ ਬਾਅਦ ਗੁਰਸਿੱਖ ਪਿਆਰਿਓ ਕਿੰਨਾ ਕੁ ਸਮਾਂ ਮਿਲਿਆ ਮਹਾਰਾਜ ਨੂੰ? ਸਿਰਫ 2 ਸਾਲ ਦਾ ਸਮਾਂ ਬਾਅਦ ਵਿਚ ਮਿਲਿਆ। ਇੰਨੇ ਵੱਡੇ ਵੱਡੇ ਕਾਰਜ ਕਰਨ ਤੋਂ ਬਾਅਦ 24 ਮਈ 1606 ਨੂੰ ਮਹਾਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ 30 ਮਈ 1606 ਨੂੰ ਲਾਹੌਰ ਵਿਚ ਸ਼ਹੀਦ ਕੀਤੇ ਗਏ ਮਹਾਰਾਜ। ਉਹ ਸਾਰੀ ਕਥਾ ਆਪ ਜਾਣਦੇ ਹੋ। ਉਹ ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਦੇ ਥੋੜੇ ਜੇ ਬਚਨ ਤੁਹਾਨੂੰ, ਜਿਨ੍ਹਾਂ ਦੀ ਮਹਾਨ ਕੁਰਬਾਨੀ, ਜਿਨ੍ਹਾਂ ਨੂੰ ਮਾਣ ਪ੍ਰਾਪਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ, ਗੁਰੂ ਅਰਜਨ ਪ੍ਰਤਖ ਹਰ ਸਾਕਸ਼ਾਤ ਬ੍ਰਹਮ ਦਾ ਸਰੂਪ, ਤੇ ਜਿਨ੍ਹਾਂ ਨੂੰ ਇਤਿਹਾਸ ਵਿਚ ਇਕ ਬਹੁਤ ਵੱਡਾ ਮਾਣ ਪ੍ਰਾਪਤ ਹੈ, ਸ਼ਹੀਦਾਂ ਦੇ ਸਿਰ ਤਾਜ। ਦੋਹਾਂ ਜਗ੍ਹਾ ਵਿਚ ਉੱਚਾ ਮਾਣ ਪ੍ਰਾਪਤ ਹੋਇਆ। ਬਾਣੀ ਉਨ੍ਹਾਂ ਨੂੰ ਪ੍ਰਤੱਖ ਪਰਮੇਸ਼ਰ ਕਹਿ ਰਹੀ ਹੈ, ਜਗਤ ਦਾ ਇਤਿਹਾਸ ਉਨ੍ਹਾਂ ਨੂੰ ਸ਼ਹੀਦਾਂ ਦਾ ਸਿਰਤਾਜ ਕਹਿ ਰਿਹਾ। ਜਿੱਥੋਂ ਸ਼ਹੀਦੀਆਂ ਸਿੱਖ ਜਗਤ ਵਿਚ ਸ਼ੁਰੂ ਹੋਈਆਂ, ਗੁਰਸਿੱਖ ਪਿਆਰੇ ਵੈਸੇ ਜੋ ਗੁਰੂ ਅਰਜਨ ਦੇਵ ਹਨ, ਉਹ ਹੁਣ ਕਹਿੰਦੇ ਨੇ ਤਖ਼ਤ ਬੈਠਾ ਅਰਜਨ ਗੁਰੂ, ਉਸ ਗੱਦੀ ਦੇ ਉੱਤੇ, ਉਸ ਸੱਚੇ ਦੇ ਬਖਸ਼ੇ ਹੋਏ ਤਖ਼ਤ ਦੇ ਉੱਤੇ ਸਤਿਗੁਰ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਹਨ।
ਸਤਿਗੁਰ ਕਾ ਖਿਵੈ ਚੰਦੂਆ।
ਜਦੋਂ ਵੀ ਕੋਈ ਗੁਰੂ ਪੀਰ ਬੈਠਦਾ ਹੈ, ਜਿਵੇਂ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਪ੍ਰਕਾਸ਼ ਕਰਨ ਤੋਂ ਪਹਿਲਾਂ ਚੰਦੋਆ ਲਾਉਂਦੇ ਹਾਂ, ਚਰਨੀ ਲਾਉਂਦੇ ਹਾਂ, ਇਹ ਬਹੁਤ ਵੱਡੇ ਸਤਿਕਾਰ ਦਾ ਇਕ ਚਿੰਨ ਹੁੰਦਾ ਗੁਰਸਿੱਖ ਪਿਆਰਿਓ। ਸੋ ਕਈ ਗੁਰਦੁਆਰਿਆਂ ਵਿਚ ਵੇਖਿਆ ਹੈ ਕਿ ਕੱਲੀ ਉਹ ਚਰਨੀ ਛੋਟੀ ਜੀ ਡੱਕਿਆਂ ਜੀ ਦੇ ਨਾਲ ਖੜੀ ਕਰ ਲੈਂਦੇ, ਇਹੋ ਜਿਹਾ ਕੰਮ ਨਹੀਂ ਹੋਣਾ। ਮਹਾਰਾਜ ਦਾ ਚੰਦੋਆ ਬੜੇ ਅਦਬ ਸਤਿਕਾਰ ਦੇ ਨਾਲ ਸੰਪੂਰਨ ਮਹਾਰਾਜ ਤੋਂ 4 ਸਫੇਰੇ ਬਾਹਰ ਨਿਕਲਵਾ ਲਾਉਣਾ ਚਾਹੀਦਾ। ਇਹ ਨਹੀਂ ਕਿ ਮਹਾਰਾਜ ਦਾ ਸਰੂਪ ਦੇ ਰੁਮਾਲੇ ਬਾਹਰ ਪਏ ਹੋਣ ਤੇ ਚੰਦੋਆ ਘੱਟ ਹੋਵੇ। ਮਹਾਰਾਜ ਉਹਦੀ ਲੰਬਾਈ ਚੌੜਾਈ ਪੂਰੀ ਬਾਹਰ ਜਾਣੀ ਚਾਹੀਦੀ ਹੈ, ਸਾਰੇ ਰੁਮਾਲੇ ਉਹਦੇ ਹੇਠ ਹੋਣੇ ਚਾਹੀਦੇ, ਚੌਰ ਸਾਹਿਬ ਵੀ ਉਹਦੇ ਹੇਠ ਆਉਣਾ ਚਾਹੀਦਾ। ਗੁਰਸਿੱਖ ਪਿਆਰਿਓ, ਇਹ ਬਾਦਸ਼ਾਹਾਂ ਦੇ ਵੀ ਲੱਗਦੇ ਸੀ, ਗੁਰੂ ਪੀਰਾਂ ਦੇ ਵੀ ਲੱਗਦੇ ਨੇ, ਪਰ ਗੁਰੂ ਨਾਨਕ ਦੇ ਉੱਤੇ ਕਿਹੜਾ ਚੰਦੋਆ ਲੱਗੇ? ਸਭ ਤੋਂ ਵੱਧ ਕੀਮਤੀ ਚੰਦੋਆ ਦੁਨਿਆਵੀ ਪਕਸ਼ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਤੇ ਲੱਗੇ, ਜੋ ਉਸ ਸਮੇਂ 2.5 ਲੱਖ ਦਾ ਬਣਿਆ ਸੀ, ਕਾਬਲ ਦੀ ਸੰਗਤ ਨੇ ਭੇਜਿਆ ਸੀ। ਦੇਖ ਲੋ ਲੱਖ ਕਿੱਥੇ, ਉੱਥੇ ਉਹਦਾ 100 ਵੀ ਨਹੀਂ ਸੀ ਉਦੋਂ ਲੱਭਦਾ ਉਹਨਾਂ ਸਮਿਆਂ ਵਿਚ, ਪਰ ਉਹ ਸਿੱਖ ਬਚਨ ਮੰਨਦੇ ਸੀ ਗੁਰੂ ਦਾ, ਆਪਣੀ ਦਸਾਨਮਨ ਦੀ ਕਿਰਤ ਦਸਵੰਧ ਕੱਢਣਾ ਹੀ ਕੱਢਣਾ ਹੈ ਗੁਰਸਿੱਖ ਪਿਆਰਿਓ। ਇੱਥੇ ਤਾਂ ਕਈ ਵਾਰ ਤੁਸੀਂ ਖਿਆਲ ਕਰ ਲੈਂਦੇ ਹੈ, ਹੁਣ ਮੈਨੂੰ ਤਾਂ 10 ਲੱਖ ਦੀ ਆਮਦਨ ਹੋਈ ਹੈ, ਮੈਂ ਹੁਣ 1 ਲੱਖ ਦਾਨ ਕਰਾਂ? ਇਹ ਤਾਂ ਬਹੁਤ ਹੋ ਗਿਆ। ਦੇਖੋ ਕਿਆ ਸਾਡੀ ਟੈਕਨੀਕ ਹੈ, ਕਿਆ ਅਰਥਮੈਟ ਵਿਚ ਫਸ ਗਏ ਤੁਸੀਂ। ਮੇਰੇ ਤਾਂ 10 ਲੱਖ ਪਾਉਂਡ ਮੈਂ ਕਮਾਏ, ਜੇ 1 ਲੱਖ ਕੱਢਤਾ ਤਾਂ ਬਹੁਤ ਦਾਨ ਹੋ ਜਾਊਗਾ। ਇਹਨੂੰ 1 ਲੱਖ ਦੰਦੇ ਨੂੰ ਬਹੁਤ ਦਿਖਦਾ ਹੈ, ਜਿਹਨੇ ਤੈਨੂੰ 10 ਲੱਖ ਦਿੱਤਾ ਉਹ ਦੇਖੇ ਹੀ ਨਹੀਂ ਕੋਈ ਸਤਨਾਮ, ਆਪਣੇ 1 ਲੱਖ ਦੇਣ ਨੂੰ ਬਹੁਤ ਕਹਿੰਦਾ ਫਿਰਦਾ, ਜਿਹਨੇ ਤੈਨੂੰ 10 ਲੱਖ ਦਿੱਤਾ ਉਹਨੂੰ ਵੀ ਯਾਦ ਕਰਨਾ। ਤਾਂ ਗੁਰਮੁਖ ਪਿਆਰੇ ਉਦੋਂ ਸਿੱਖ ਦਸਵੰਧ ਕੱਢਦੇ ਸੀ, ਉਹ ਦੇਖ ਲੋ ਕਾਬਲ ਦੀ ਸਿੱਖੀ, ਉਦੋਂ ਕਾਬਲ ਦੀ ਸੰਗਤ ਨੇ ਦਸਵੰਧ ਦੀ ਰਕਮ ਇਕੱਠੀ ਕੀਤੀ। ਕਿਉਂ ਇੰਨਾ ਕੀਮਤੀ ਬਣਾਇਆ? ਕਾਬਲ ਤੋਂ ਹੀ ਮੁਸਲਮਾਨਾਂ ਨੇ ਔਰੰਗਜ਼ੇਬ ਨੂੰ ਚਰਨੀ ਭੇਜੀ ਸੀ, ਜਿਹੜੀ 1.25 ਲੱਖ ਦੀ ਭੇਜੀ ਸੀ, ਕਾਬਲ ਤੋਂ ਹੀ ਗਈ ਸੀ ਦਿੱਲੀ ਦੇ ਤਖ਼ਤ ਤੇ ਜਿਹੜੀ ਲੱਗਦੀ ਸੀ ਚਰਨੀ, ਉਹ 1.25 ਲੱਖ ਦੀ ਸੀ। ਸਿੱਖ ਕਹਿੰਦੇ ਇਹ ਝੂਠੇ ਪਾਤਸ਼ਾਹ ਨੂੰ 1.25 ਲੱਖ ਦੀ ਗਈ ਹੈ, ਅਸੀਂ ਸੱਚੇ ਪਾਤਸ਼ਾਹ ਨੂੰ 2.5 ਲੱਖ ਦੀ ਭੇਜਾਂਗੇ। ਅੱਜ ਕੇ ਆਖੋ ਸਤਨਾਮ। ਸ਼ਰਧਾ ਭਾਵਨਾ ਸੀ ਉਹਨਾਂ ਦੀ, ਮਹਾਰਾਜ ਦੇ ਉੱਤੇ ਜਿਹੜਾ ਸ਼ਮਿਆਨਾ ਲੱਗਦਾ ਸੀ ਚੰਦੋਆ, ਉਹ 2.5 ਲੱਖ ਦਾ ਉਸ ਸਮੇਂ ਸੀ ਗੁਰਸਿੱਖ ਪਿਆਰਿਓ। ਅੱਜ ਕੱਲ ਤਾਂ ਕਰੋੜਾਂ ਦੀ ਕੀਮਤ ਹੋਵੇਗੀ। ਭਾਵ ਬੜੇ ਕੀਮਤੀ ਕੀਮਤੀ ਛਤਰ, ਦੁਰਯੋਧਨ ਦਾ ਛਤਰ ਸਭ ਤੋਂ ਵੱਡਾ ਮੰਨਿਆ ਗਿਆ, 12 ਜੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ, ਪਰ ਗੁਰੂ ਨਾਨਕ ਦੀ ਗੱਦੀ ਤੇ ਛਤਰ ਕਾਹਦਾ? ਸਤਿਗੁਰ ਕਾ ਖਿਵੈ ਚੰਦੋਆ, ਖਿਵੇ ਸ਼ਬਦ ਸੰਸਕ੍ਰਿਤ ਵਿਚ ਸਭ ਤੋਂ ਬਣੇ ਖਸ਼ੈ ਸਿਆਰੀ ਪੱਬਾ ਸ਼ਿਵ ਇਹਨੂੰ ਹੁਣ ਪੰਜਾਬੀ ਚ ਸਮਝੋ ਸੰਸਕ੍ਰਿਤ ਦੇ ਅਰਥ ਤੁਸੀਂ ਕਈ ਜਗ੍ਹਾ ਪੜ੍ਹੇ ਹੋਣੇ ਟੀਕਿਆਂ ਚ ਖਸ਼ਿਵ ਖਿਵੈ ਖਸ਼ਿਵ ਤੇ ਸਮਝਣ ਵਾਸਤੇ ਜਿਹਨੂੰ ਤੁਸੀਂ ਛਬ ਕਹਿੰਦੇ ਹੋ ਛਬੀ ਇਹਦੀ ਛਬ ਬਹੁਤ ਹੈ ਤੇਜ ਪ੍ਰਤਾਪ ਬਹੁਤ ਹੈ ਇਹਦੇ ਮੂੰਹ ਦੀ ਛਬੀ ਹੈ ਤੇਜ ਪ੍ਰਤਾਪ ਹੈ ਉਹ ਛਬ ਸ਼ਬਦ ਖਸ਼ਿਵ ਤੋਂ ਸੰਸਕ੍ਰਿਤ ਤੋਂ ਵਿਗੜ ਕੇ ਬਣਿਆ ਸਤਿਗੁਰ ਕਾ ਉਸੇ ਨੂੰ ਇੱਥੇ ਰਾਏ ਜੀ ਕੀ ਲਿਖਦੇ ਨੇ ਖਿਵੈ ਖਿਵੈ ਵਾਹਵਾ ਤੇ ਭੱਬਾ ਸੰਸਕ੍ਰਿਤ ਵਿਚ ਸਮਵਾਚਕ ਨੇ ਵਾਹੇ ਵਾਹਵਾ ਵਰਤ ਲੋ ਚਾਹੇ ਭੱਬਾ ਵਰਤ ਲੋ ਉਹ ਖਿਵੈ ਖਸ਼ਿਵ ਸ਼ਬ ਗੁਰੂ ਨਾਨਕ ਦੀ ਗੱਦੀ ਤੇ ਸਿਉਨੇ ਚਾਂਦੀ ਦੇ ਛਤਰ ਨੀ ਝੁੱਲੇ ਰੇਸ਼ਮੀ ਸਮਿਆਨੇ ਨੀ ਲੱਗੇ ਇਹਨੇ ਕੀਮਤੀਆਂ ਚਰਣੀਆਂ ਨੀ ਬਣੀਆਂ ਕੀ ਕਹਿੰਦੇ ਨੇ ਇਸ ਬਾਣੀ ਵਿਚ ਗੁਰੂ ਨਾਨਕ ਦੀ ਗੱਦੀ ਤੇ ਛਤਰ ਗਿਆਨ ਰੂਪੀ ਰੋਸ਼ਨੀ ਦਾ ਚੱਲ ਰਿਹਾ ਗਿਆਨ ਦੀ ਰੋਸ਼ਨੀ ਪ੍ਰਕਾਸ਼ ਏ ਪ੍ਰਕਾਸ਼ ਚਰਣਾ ਹੀ ਚਰਣਾ ਇਹਨੂੰ ਸਮਝੋਗੇ ਮਾੜੀ ਜੀ ਗੱਲ ਤੁਸੀਂ ਉਪਰ ਚਰਣੀ ਲਾਓਗੇ ਨਾ ਤੁਹਾਡੇ ਉਪਰ ਛਾਇਆ ਹੋਊਗੀ ਹਨੇਰਾ ਹੋਊਗਾ ਦੇਖੋ ਬਾਣੀ ਚੋਂ ਕੱਢੀ ਦਾ ਕੁਝ ਐਵੇਂ ਨੀ ਲੱਗਦੀ ਜਦ ਉਪਰ ਛਤਰ ਕਰੋਗੇ ਤੇ ਛਤਰੀ ਨੇ ਹਨੇਰਾ ਹੀ ਕਰਨਾ ਹਟਾਊਗੀ ਧੁੱਪ ਚੜਨੇ ਨੂੰ ਰੋਕੂਗੀ ਨਾ ਛਤਰੀ ਫਿਰ ਦੇਖੋ ਗੁਰੂ ਦਾ ਛਤਰ ਇਹ ਛਤਰੀਆਂ ਇਹ ਜਿਹੜੀਆਂ ਚਰਣੀਆਂ ਨੇ ਇਹ ਚੜਨੇ ਨੂੰ ਰੋਕਦੀਆਂ ਨੇ ਗੁਰੂ ਨਾਨਕ ਦੇ ਸਿਰ ਤੇ ਜਿਹੜਾ ਛਤਰ ਹੈ ਉਹਦੇ ਵਿਚੋਂ ਚਰਣਾ ਨਿਕਲ ਰਿਹਾ ਹੈ ਸਤਿਗੁਰ ਕਾ ਖਿਵੈ ਚੰਦੋਆ ਫਿਰ ਥੋੜੀ ਦੂਰ ਨੀ ਬਰਮਿੰਘਮ ਵਿਚ ਨੀ ਇੰਡੀਆ ਵਿਚ ਨੀ ਕਿੱਥੇ ਤੱਕ ਉਹ ਰੋਸ਼ਨੀ ਗਈ ਗੁਰੂ ਦੇ ਛਤਰ ਦੀ ਕਿੱਥੇ ਤੱਕ ਪ੍ਰਕਾਸ਼ ਗਿਆ ਬਾਰਾਂ ਯੋਜਨ ਤੱਕ ਨੀ ਬਾਰਾਂ ਯੋਜਨ ਤੋਂ ਵੱਡਾ ਛਤਰ ਮੰਨੀ ਨੀ ਕਿਸੇ ਦਾ ਪਰ ਜਿਹੜਾ ਗੁਰੂ ਅਰਜਨ ਦੇਵ ਦੇ ਸਿਰ ਉੱਤੇ ਗੁਰੂ ਨਾਨਕ ਦੀ ਗੱਦੀ ਦਾ ਛਤਰ ਹੈ ਇਹਦੀ ਹੁਣ ਲੰਬਾਈ ਚੁੜਾਈ ਵੇਖੋ ਕੀ ਹੈ
ਉਗ ਬਣਾ ਤਾਇ ਆਥ ਬਣਾ ਚਹ ਚੱਕੀ ਕੀ
ਅਨੁਆਈ ਹੈ ਉਹ ਗੁਰੂ ਨਾਨਕ ਦੀ ਗੱਦੀ ਦਾ ਛਤਰ ਉਹਦੇ ਵਿਚੋਂ ਕਿੰਨੀ ਰੋਸ਼ਨੀ ਨਿਕਲੀ ਹੈ ਉਗ ਬਣੋ ਤੇ ਆਥ ਬਣੋ ਪਹਿਲਾ ਅਰਥ ਲਓ ਇੱਥੇ ਰੋਸ਼ਨੀ ਮੰਨੀ ਜਾਂਦੀ ਹੈ ਸੂਰਜ ਚੜੇ ਤੋਂ ਉਹ ਛਿਪ ਜਾਵੇ ਤੇ ਹਨੇਰਾ ਉਗ ਬਣੋ ਸੂਰਜ ਦਾ ਚੜਨਾ ਆਥ ਬਣੋ ਛੁਪ ਜਾਣਾ ਉਗਬਣ ਪੂਰਬ ਨੂੰ ਕਹਿੰਦੇ ਆਤਮਣ ਪੱਛਮ ਨੂੰ ਕਹਿੰਦੇ ਪੱਛਮ ਵਿਚ ਉਹ ਛਿਪਦਾ ਤੇ ਪੂਰਬ ਵਿਚ ਚੜਦਾ ਇਹ ਸੂਰਜ ਦਾ ਚੜਨਾ ਰੋਸ਼ਨੀ ਹੋ ਜਾਂਦੀ ਹੈ ਤੇ ਗੁਰਮੁਖ ਪਿਆਰੇ ਉਹ ਛਿਪਣਾ ਹਨੇਰਾ ਹੋ ਜਾਂਦਾ ਪਰ ਗੁਰੂ ਅਰਜਨ ਦੇ ਤਖ਼ਤ ਤੇ ਜਿਹੜਾ ਝੁੱਲ ਰਿਹਾ ਛਤਰੀ ਇਸ ਸੂਰਜ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ ਉਹਦਾ ਚੌਵੀ ਘੰਟੇ ਚੜਨਾ ਹੀ ਰਹਿੰਦਾ ਹੈ ਅੱਜ ਕੇ ਆਖੋ ਸਤਨਾ ਇਹ ਸੂਰਜ ਬਾਰਾਂ ਘੰਟੇ ਚੜਨਾ ਦਿੰਦਾ ਬਾਰਾਂ ਘੰਟੇ ਹਨੇਰਾ ਪਰ ਨਹੀਂ ਨਹੀਂ ਦੂਜਾ ਅਰਥ ਉਗ ਬਣੋ ਤੇ ਆਥ ਬਣੋ ਕਿੰਨੀ ਕੁ ਦੇਰ ਕਿੰਨੀ ਕੁ ਦੂਰੀ ਤੱਕ ਚੜਨਾ ਹੈ ਉਸ ਛਤਰ ਵਿਚ ਉਹ ਗੁਰਗੱਦੀ ਵਿਚ ਕਿੰਨਾ ਕੁ ਚੜਨਾ ਹੈ ਪੂਰਬ ਤੋਂ ਲੈ ਕੇ ਪੱਛਮ ਤੱਕ ਚੋਂ ਚੱਕੀ ਕੀਆਂ ਨਾ ਲੋ ਇਹ ਜਿਹੜਾ ਸੂਰਜ ਹੈ ਚਾਰ ਚੱਕਾਂ ਵਿਚ ਇਕੱਠਾ ਲੋ ਨਹੀਂ ਕਰਦਾ ਸੱਤ ਧਰਤੀਆਂ ਨੂੰ ਇਕ ਵਾਰ ਸੱਤ ਪਤਾਲਾਂ ਨੂੰ ਇਕ ਵਾਰ ਇੱਥੇ ਹੁਣ ਦੇਖ ਲੋ ਚੜਨਾ ਹੋਣ ਲੱਗੇ ਹੈ ਕਿਸੇ ਮੁਲਕ ਚ ਹੁਣ ਅੱਧੀ ਰਾਤ ਹੋਣੀ ਹੈ ਗੁਰਸਿੱਖ ਪਿਆਰਿਓ ਏਸੀ ਵਸਤਾ ਕੈਨੇਡਾ ਚ ਹੁਣ ਰਾਤ ਹੈ ਪੂਰੀ ਕਦ ਦਿਨ ਚੜਨਾ ਪਰ ਸ੍ਰੀ ਗੁਰੂ ਨਾਨਕ ਦੀ ਗੱਦੀ ਦਾ ਜਿਹੜਾ ਛਤਰ ਹੈ ਉਹਦਾ ਐਸੀ ਛਬੀ ਹੈ ਐਸਾ ਤੇਜ ਪ੍ਰਕਾਸ਼ ਹੈ ਐਸੀ ਰੋਸ਼ਨੀ ਹੈ ਉਹਦੇ ਵਿਚ ਚੌਂ ਚੱਕੀ ਕੀਆਂ ਨਾ ਲੋ ਬਾਬੇ ਤਾਰੇ ਚਾਰ ਚੱਕ ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ ਇੱਕ ਇੰਡੀਆ ਵਿਚ ਇੱਕ ਪੂਰਬ ਵਿਚ ਇੱਕ ਪੱਛਮ ਵਿਚ ਨਹੀਂ ਨਹੀਂ ਉਹ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉੱਤੇ ਸੱਚਾ ਤਖ਼ਤ ਸੱਚ ਦਾ ਤਖ਼ਤ ਉਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੋਰ ਕੋਈ ਨਵੀਂ ਗੱਲ ਨੀ ਲਿਖੀ ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ ਉਹ ਸੱਚਾ ਤਖ਼ਤ ਉਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ ਜੋ ਅਰਜਨ ਗੁਰੂ ਮਹਾਰਾਜ ਦੇ ਸੀਸ ਉਤੇ ਸ੍ਰੀ ਅੰਮ੍ਰਿਤਸਰ ਸਾਹਿਬ ਝੁੱਲ ਰਿਹਾ ਚਾਰੇ ਕੁੰਟਾਂ ਵਿਚੋਂ ਨੇ ਰੋਸ਼ਨੀ ਕਰ ਦਿੱਤੀ ਦੂਜਾ ਅਰਥ ਲਾਓ ਜਿਹੜਾ ਛਤਰ ਜੋ ਰੋਸ਼ਨੀ ਇੱਥੋਂ ਤੁਹਾਨੂੰ ਮਿਲਦੀ ਹੈ ਇਹ ਇਕੱਲੇ ਸਿੱਖਾਂ ਨੂੰ ਰੋਸ਼ਨੀ ਨਹੀਂ ਕਰਦੀ ਇਹ ਚਾਰੇ ਵਰਨਾਂ ਨੂੰ ਕਰ ਰਹੀ ਹੈ ਚੌ ਚੱਕੀ ਕੀਆਂ ਨੇ ਲੋ ਸਮਾਂ ਅੱਜ ਸਵੇਰ ਦੇ ਟਾਈਮ ਘੱਟ ਹੁੰਦਾ ਜਿਹੜੀਆਂ ਚਾਰੇ ਦਿਸ਼ਾ ਨੇ ਚਾਰ ਵਰਨਾਂ ਨਾਲ ਵੰਡੀਆਂ ਹੋਈਆਂ ਨੇ ब्राह्मणा की केड़ी दिशा है, शूद्रा की केड़ी दिशा है, वैशा की केड़ी दिशा है, क्षत्रिया की केड़ी दिशा है, यह दिशा भी वंडिया हुई ने गुरसिख प्यारियों। पर यह जेड़ा छतर है ना, ये ना खत्री वेखद ना शूद्र वेखद, खत्री ब्राह्मण शूद वैश उपदेश चौं वरना को सांझा। बाकी देखते ने जातां पातां इथे नहीं, चौं चक्की चौं वरना नू, चारे वरना नू, कोई गावे को सुने, कोई करे विचार, को उपदेशे को दृढ़े, तिशका होए उधार। वेद का ज्ञान सिर्फ ब्राह्मण दे हक विच है गुरसिख प्यारियो, मुसलमान ही ज्ञान ले सकता है, ऐसा उन्होंने लिख दिता अपने ग्रंथा विच। पहला मुसलमान बनो ते ता कुरान मजीद दी नवाज पढ़ो ते करो, नहीं नहीं इथे नहीं, ऐसा ज्ञान दा सूरज चढ़ गया, चौं चक्की हिंदू पढ़ लवे मुसलमान पढ़ लवे, वो इथे ता छुट्टी हो करती, चाहे साध पढ़ लवे चाहे चोर पढ़ लवे, अज के अको सतना। ये मैं नहीं कहना, गुरबाणी च प्रतख है, जे कबीर वर्गे संत ने जपया वो भी तर गया, जे बकरे बढ़न वाले कसाई ने जपया वो भी तर गया, अज के अको सतना। जे रविदास वर्गे भगत ने जपया वो भी तर गया, जे भाई गनका अजामल वर्गे पापिया ने जपया वह भी तर गया। ये चौं चक्की कियां न लोआ, इन्हें नहीं देखिया मैनू जपण वाला कौन है। ताही गुरु ग्रंथ साहब जी ने वाहगुरु के नाम नू अग नाल तुलना दती। हुण कदे सोचे अग तां तती हुंदी है साड़दी है, वाहगुरु का नाम ठंडा, वाहगुरु का नाम भी साड़द, समझण दीआं गल्लां ने। वाहगुरु का नाम ठंडा भी है, साड़ भी से शांति दिंदा है, उथे तेरे अंदरों काम क्रोध लोह मोह विषय विकारां नू साड़ दूगा, अज के आखो सब। जैसे पावक काष्ठ भस्म क्रोध फूक दिंदा है, अग दे नाल क्यों तुलना दिती है नाम दी। भाई गुरमुख प्यारियो, दो गुण अग विच दो गुण रब दे नौ विच, ए कह लो दो गुण अग विच दो गुण रब विच, समान अंतर। केड़े गुण? अग नू कोई मचा लवे, कदे उन्हें देखे मैनू मचाउण वाला सिख है? ब्राह्मण है, इंडियन है, क्या फ्रांसीसी है, मुसलमान है, कोई मचालवे ओनू सेक ते रोशनी दऊगी, उन्हें वेखना ही नहीं मैनू मचाउण वाला कोई है। इसे तरह सतगुरां दे काल पुरख दे नौ नू ए बाणी नू कोई गालवे नहीं देखदा गाउण वाला कौन है, अज के आखो सत। कोई गावे को सुने, इन्ना अग भी सांझी है। नंबर दो, एक अग विच होर गुण है जो रब दे नाम विच है, केड़ा? सारा बर्मिंगम सारा इंग्लैंड लग जाओ अग मचा लियो, ते लिया लिया के लकड़ियां पाई जाओ, तुसी पौन आले थक जाओगे, अग ने फूकन लग्या थकना नहीं है। कहूगी मैं थक गई, हुण मेरे ते ना पाओ लकड़ियां, नहीं नहीं, तुसी पाप कर दे थक जाओगे, वाहिगुरु बख्शदा कदे थकूगा नहीं, अज के आखो सब। पाई जाओ लकड़ियां, यूं पापक इंदर नहीं त्रापे, पाप कहिए अग, ईंधन कहिए लकड़ियां, त्रापे कहिए रज जाना, कदे रजी अग, कदे उहदी शक्ति खत्म होई है। इसे तरह बड़े बड़े पापी पाप करदे थक गए, जद रब दा नौ लिया उन्हें तारे दते, अज के आखो सब। ये दोन गुण ऐसे नू के है, ये गुण अग ते रब विच है। ईंधन अधिक सकेली है पाप करन चक पाए, ईंधन कहिए फ्लेमेबल जलन शक्ति जेड़ा रखदा होवे, वो कौन है? लकड़ी, जिनू असी ईंधन कहने हैं, हिंदी विच उनू ईंधन कहने हैं, थोड़े गैस पेट्रोल नू हिंदी विच ईंधन कहणगे, जो जलन शक्ति रखदा है। अधिक कहिए बहुत, सकेल फारसी का शब्द है, कठे करना जोड़ना, बाजीगर स्वांग सकेला, कबीरा तूर सकेल कह जोड़ना, सतगुर गुरु नानक देव जी का बचन है, वो सारे लोग कठे होके इनिया लकड़ियां कठियां कर लो, तोलियां मिनिया ही ना जान, अधिक सकेली है। पर इनिया लकड़ियां नू फूकन खातर ਕਿਤੇ ਕੁਇੰਟਲ ਅੱਗ ਲਿਆਉਣੀ ਪਊਗੀ, ਟਨ ਅੱਗ ਲਿਆਉਣੀ ਪਊ, ਸ਼ੇਰ ਲਿਆਉਣੀ ਪਊ, ਜਿੰਨੀਆਂ ਮਰਜ਼ੀ ਲੱਕੜੀਆਂ ਦਾ ਢੇਰ ਲਾ ਲਿਓ, ਅੱਗ ਦੀ ਇੱਕ ਤੀਲੀ ਉਹ ਬਥੇਰੀ ਹੈ। ਅੱਜ ਕਹੇ ਆਖੋ ਸਭ ਪਾਵਕ ਰੰਚਕ, ਪਾਵਕ ਅੱਗ ਰੰਚਕ ਰਤੀ, ਇੱਕ ਰੰਚਕ ਹੱਥ ਰੱਖ ਦੋ ਅੱਗ, ਲੱਕੜੀਆਂ ਜਿੰਨੀਆਂ ਮਰਜ਼ੀਆਂ ਹੁਣ ਸਵਾਹ ਕਰ ਦੋ। ਪਾਵਕ ਰੰਚਕ ਐਸੇ ਤਰ੍ਹਾਂ ਖਿਨ ਪਲ ਨਾਮ ਹਿਰਦੈ ਵਸੈ, ਨਾਨਕ ਮਿਰਨ ਸਿਵਾਏ। ਹੋਰ ਸੁਣ ਲੋ, ਲੱਖ ਮੜਿਆ ਕਰ ਇਕੱਠੈ ਏਕ ਰਤੀਲੇ ਭਾਹੇ। ਮੜਿਆ ਕਹਿੰਦੇ ਭਾਰ ਨੂੰ, ਆਪਾਂ ਕਹਿੰਦੇ ਭਾਰ ਬੰਨਣਾ ਮੜਿਆ। ਗੁਰਮੁਖ ਪਿਆਰਿਓ ਮਹਾਰਾਜ ਕਹਿੰਦੇ ਲੱਖ ਭਾਰ ਲੱਕੜੀਆਂ ਦਾ ਲਾਓ। ਇੱਥੇ ਲੱਖ ਖੱਖਾ ਮੁਕਤਾ ਹੈ, ਇੱਕ ਲੱਖ ਨੀ ਕਈ ਲੱਖ ਲੱਕੜੀਆਂ ਦੇ ਭਾਰ ਲਿਓ, ਕਰ ਲੋ ਇਕੱਠੇ। ਲੱਖ ਮੜਿਆ ਕਰ ਇਕੱਠੈ, ਲੱਖ ਭਾਰ ਲੱਕੜੀਆਂ ਦੇ ਰੱਖੇ ਹੋਣ, ਅੱਗ ਦੀ ਇੱਕ ਰਤੀ ਉਹ ਬਥੇਰੀ ਹੈ। ਅੱਜ ਕਹੇ ਆਖੋ ਏਕ ਰਤੀ ਲੈ ਪਾਏ। ਇਹ ਵਾਹਿਗੁਰੂ ਦੇ ਨਾਮ ਵਿਚ ਵੀ ਇਹੀ ਗੁਣ ਹੈ, ਲੱਖਾਂ ਪਾਪਾਂ ਨੂੰ ਕੋਰ ਦੁਖੇਂਗ ਅਨਕਤੇਂ ਜਨਮ ਦਰਦਰੰਗ ਮਹਾਂਵਿਖਾਦੰਗ ਮਿਟੰਤ ਸਿਮਰਨ ਤਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸ਼ਮੰਗ ਕਰੋਤ। ਪੰਜਵੇਂ ਪਾਤਸ਼ਾਹ ਵਾਹਿਗੁਰੂ ਦਾ ਨਾਮ ਏਦਾਂ ਪਾਪਾਂ ਨੂੰ ਫੂਕ ਦਿੰਦਾ ਜਿਵੇਂ ਇੱਕ ਰੱਤੀ ਅੱਗ ਲੱਖਾਂ ਮਣ ਲੱਕੜੀਆਂ ਨੂੰ ਫੂਕ ਦਿੰਦੀ ਹੈ। ਉਹ ਕਦੇ ਨੀ, ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰੋਸ਼ਨੀ ਪ੍ਰਕਾਸ਼, ਉਹਨਾਂ ਦਾ ਨਾਮ ਗੁਰੂ ਨਾਨਕ ਨੇ ਜੋ ਬਖਸ਼ਿਆ ਕੱਲਾ ਸਿੱਖਾਂ ਨੂੰ ਨੀ। ਹੁਣ ਸਮਾਂ ਨੀ ਹੈ, ਇੱਕ ਟੂਕ ਲੈ ਲੋ, ਜਪਜੀ ਸਾਹਿਬ ਦਾ ਪੜ੍ਹਦੇ ਹੀ ਹੋ ਤੁਸੀਂ। ਕਦੇ ਆਨੰਦ ਆਵੇ ਜੇ ਸਪੈਲਿੰਗ ਦੇਖ ਕੇ ਪੜ੍ਹੋ। ਤੁਸੀਂ ਤਾਂ ਕੀ ਪੜ੍ਹਨਾ, ਉਹ ਤਾਂ ਅਸੀਂ ਵੀ ਨੀ ਪੜ੍ਹਦੇ। ਅੱਜ ਕਹੇ ਆਖੋ ਸਤ, ਉਹ ਤੁਹਾਨੂੰ ਤਾਂ ਲੋੜ ਹੈ ਕਿ ਉਹ ਤਾਂ ਸਾਨੂੰ ਵੀ ਨੀ ਲੋੜ। ਜਿਹੜਾ ਜਪ ਸ਼ਬਦ ਹੈ ਇਹਨੂੰ ਕਦੇ ਦੇਖਿਆ ਕੀ ਸਪੈਲਿੰਗ ਨੇ ਇਹਦੇ? ਜੱਜਾ ਪੱਪਾ ਤੇ ਔਂਕੜ ਲਾਇਆ ਮਹਾਰਾਜ ਨੇ ਪੱਪੇ ਦੇ ਹੇਠ ਜਪ, ਤੇ ਔਂਕੜ ਦੀ ਲੋੜ ਨੀ ਸੀ, ਬੋਲਣ ਵਾਸਤੇ ਕੋਈ ਲੋੜ ਨੀ, ਜੱਜਾ ਤੇ ਪੱਪਾ ਲਿਖ ਦੋ ਜਪ ਬਣ ਗਿਆ। ਔਂਕੜ ਕਿਉਂ ਲਾਇਆ? ਬਹੁਤ ਭੇਦ ਹੈ ਇਹਦੇ ਵਿਚ। ਹੁਣ ਦੇ ਗਿਆਨੀ ਤਾਂ ਇੱਥੇ ਖੜੇ ਹੈ ਕਿ ਔਂਕੜ ਪਿਛਲੇ ਅੱਖਰ ਦੇ ਹੇਠ ਆ ਜਾਵੇ ਉਹ ਇੱਕ ਵਚਨ ਬਣ ਜਾਂਦਾ ਹੈ। ਗ੍ਰਾਮਰ ਇਹ ਕਹਿੰਦਾ ਹੈ, ਪਰ ਠੀਕ ਹੈ, ਗ੍ਰਾਮਰ ਦੀ ਜ਼ਰੂਰਤ ਹੈ ਗਿਆਨ ਵਾਸਤੇ, ਗ੍ਰਾਮਰ ਦੀ ਜ਼ਰੂਰਤ ਹੈ। ਇੱਕ ਗੱਲ ਮੈਂ ਕਹਿ ਦੂੰਗਾ, ਬੜੀ ਦੂਰ ਆਵਾਜ਼ ਜਾਂਦੀ ਹੈ, ਰਿਕਾਰਡਿੰਗ ਹੋ ਰਹੀ ਹੈ। ਗੁਰਬਾਣੀ ਗ੍ਰਾਮਰ ਦੇ ਅਧੀਨ ਨਹੀਂ ਹੈ, ਗ੍ਰਾਮਰ ਗੁਰਬਾਣੀ ਦੇ ਅਧੀਨ ਹੈ। ਅੱਜ ਕਹੇ ਆਖੋ ਸਰ, ਕਿਉਂ? ਗ੍ਰਾਮਰ ਬੰਦਿਆਂ ਦਾ ਬਣਾਇਆ, ਇਹ ਤੁਰਕੀ ਬਾਣੀ, ਇਹ ਸੱਚੀ ਬਾਣੀ। ਗ੍ਰਾਮਰ ਨੂੰ ਸੱਚ ਨਹੀਂ ਕਿਹਾ ਜਾ ਸਕਦਾ। ਇੱਕ ਵਿਦਵਾਨ ਨੇ ਕੁਝ ਲਿਖਿਆ, ਦੂਜੇ ਨੇ ਤੋਂ ਗ੍ਰਾਮਰ ਦੀ ਸਭ ਤੋਂ ਅਖੀਰੀ ਪੋਥੀ, ਜੇ ਕਦੇ ਕਿਸੇ ਵਿਦਵਾਨ ਕੋਈ ਮਿਲੇ ਤੇ ਨਾਂ ਪੁੱਛਿਓ ਕੀ ਹੈ, ਲਘੂ ਕੌਮ ਦੀ ਸਿਧਾਂਤ ਸੰਸਕ੍ਰਿਤ ਦੀ ਪੋਥੀ ਹੈ। ਲਘੂ ਕੌਮ ਦੀ ਸਿਧਾਂਤ, ਜਿੱਥੇ ਗ੍ਰਾਮਰ ਦਾ ਸੰਗ੍ਰਹਿ ਹੈ। ਹੁੰਦਾ ਕੀ ਹੈ ਗ੍ਰਾਮਰ? ਇਹ ਬਾਣੀ ਜ਼ਰੂਰ ਗ੍ਰਾਮਰ ਵਰਤਣਾ, ਗ੍ਰਾਮੈਟਿਕਲੀ ਅਰਥ ਹੋਣਗੇ, ਪਰ ਇੱਕ ਗੱਲ ਮੰਨ ਕੇ ਚੱਲਣਾ, ਇਹ ਗ੍ਰਾਮਰ ਦੇ ਅਧੀਨ ਨਹੀਂ ਹੈ। ਸੱਚ ਕਦੇ ਝੂਠ ਦੇ ਅਧੀਨ ਨਹੀਂ ਹੁੰਦਾ। ਅੱਜ ਕਹੇ ਆਖੋ ਸਤਿਨਾਮ। ਇਸ ਕਰਕੇ ਬੜੇ ਬੜੇ ਵਿਦਵਾਨਾਂ ਦੇ ਸਿਰ ਘੁੰਮ ਜਾਂਦੇ ਨੇ, ਇਹ ਲਿਖਿਆ ਕੀ ਹੈ, ਇੱਥੇ ਇੱਕ ਚੀਜ਼ ਆਊਗੀ, ਹੁਣ ਸਿਰ ਘੁੰਮ ਗਏ। ਅੱਜ ਤੱਕ ਜਿੰਨੇ ਗ੍ਰੰਥ ਬਣੇ, ਅੱਖਰ ਨੂੰ ਇੱਕ ਲਾਵਾਂ ਲੱਗਦੀਆਂ ਨੇ, ਇੱਕ ਚੀਜ਼ ਲੱਗੂਗੀ। ਔਂਕੜ ਲਾਵਾਂ ਸਿਆਰੀ ਬਿਹਾਰੀ ਦਲਾਵਾਂ ਅਧਿਕ ਟਿੱਪੀ ਬਿੰਦੀ, ਇੱਕ ਲੱਗਦੀ ਹੁੰਦੀ ਹੈ ਨਾ। ਗੁਰੂ ਗ੍ਰੰਥ ਸਾਹਿਬ ਵਿਚ ਐਸੇ ਅੱਖਰ ਹੈ ਜਿਨ੍ਹਾਂ ਨੂੰ ਦੋ ਦੋ ਲੱਗੀਆਂ ਹੋਈਆਂ ਹੈ। ਅੱਜ ਕਹੇ ਆਖੋ ਸਰ, ਹੁਣ ਹੀ ਆ ਜਾਣਾ ਅਗਲੀ ਤੁਕ ਵਿਚ, ਕਿਸੇ ਗ੍ਰੰਥ ਕਿੱਥੇ ਗਿਆ ਗ੍ਰਾਮਰ? ਫਿਰ ਪੁੱਛੋ, ਗ੍ਰਾਮਰ ਤਾਂ ਕਹਿੰਦੇ ਇੱਕ ਤੋਂ ਵੱਧ ਲੱਗ ਨਹੀਂ ਸਕਦੀ, ਇੱਥੇ ਲੱਗੀਆਂ ਹੋਈਆਂ ਨੇ, ਹੁਣ ਤੁਹਾਡੇ ਸਾਹਮਣੇ ਆ ਜਾਣੇ। ਸੋ ਮਹਾਰਾਜ ਦੀ ਬਾਣੀ ਜ਼ਰੂਰ ਗ੍ਰਾਮਰ ਵਰਤਣੇ ਬਹੁਤ ਚਾਹੀਦਾ, ਪਰ ਇਹਨੂੰ ਅਧੀਨ ਨਹੀਂ ਸਮਝਣਾ। ਇਹ ਸੱਚ ਹੈ, ਗ੍ਰਾਮਰ ਝੂਠ ਹੈ, ਇੱਕ ਦੂਜੇ ਨੇ ਗਲਤੀਆਂ ਕੱਢਤੀਆਂ ਉਹਦੇ ਵਿਚ। ਗੁਰੂ ਗ੍ਰੰਥ ਸਾਹਿਬ ਦੇ ਇੱਕ ਅੱਖਰ ਵਿਚ ਕੋਈ ਗਲਤੀ ਕੱਢਣ ਵਾਲਾ ਜੰਮਿਆ ਹੀ ਨਹੀਂ, ਨਾ ਜੰਮੇਗਾ। ਜਪ ਪੱਪੇ ਦੇ ਪੈਰ ਵਿਚ ਔਂਕੜ, ਇਹ ਆਸ਼ਰ ਸ਼ਬਦ ਜਿਹੜਾ ਉਚਾਰਨ ਸੂਤਰ ਇਹਦਾ ਜਪੋ ਕਿਉਂਕਿ ਚਾਹੇ ਹੋੜਾ ਲਾ ਦੋ ਚਾਹੇ ਔਂਕੜ ਲਾ ਦੋ ਆ ਹੁਣੀ ਆ ਜਾਣਾ ਇਸ ਗੱਲ ਦੀ ਸਪਸ਼ਟੀਕਰਨ ਅਗਲੀ ਤੁਕ ਵਿਚ ਹੋੜਾ ਔਂਕੜ ਸੰਵਾਚਕ ਸ਼ਬਦ ਨੇ ਇਹ ਜਪ ਦੇ ਪੈਰ ਵਿਚ ਔਂਕੜ ਲਾ ਕੇ ਜਪ ਇਕ ਵਚਨ ਹੈ ਜਪੋ ਬਹੁ ਵਚਨ ਹੈ ਤੁਸੀਂ ਇਕ ਜਣਾ ਬੈਠਾ ਹੈ ਤੁਹਾਨੂੰ ਕਿਹਾ ਜਾਊਗਾ ਬਾਣੀ ਪੜ ਦਸ ਜਣੇ ਬੈਠੇ ਹੋ ਕਿਹਾ ਜਾਊਗਾ ਬਾਣੀ ਪੜੋ ਇਕ ਜਗ੍ਹਾ ਬੈਠਾ ਹੈ ਇਕ ਬੰਦਾ ਬੈਠਾ ਹੈ ਕਹੂਗੇ ਪ੍ਰਸ਼ਾਦਾ ਛਕ ਪੰਦਰਾਂ ਬੈਠੇ ਹੋਣ ਛਕ ਥੋੜਾ ਕਹੋਗੇ ਪ੍ਰਸ਼ਾਦਾ ਛਕੋ ਇਕ ਨੂੰ ਕਿਹਾ ਜਾਂਦਾ ਜਾ ਪੰਦਰਾਂ ਵੀਹ ਹੋਣਗੇ ਜਾਓ ਬਹੁ ਵਚਨ ਇਹ ਜਿਹੜਾ ਪੱਪੇ ਦੇ ਪੈਰ ਵਿਚ ਔਂਕੜ ਲਾਇਆ ਨਾ ਬਸ ਸਾਂਝੀ ਵਾਲਤਾ ਦੀ ਸਾਰੀ ਬੁਨਿਆਦ ਇਹ ਹੈ ਜੇ ਕੱਲਾ ਜਪ ਸ਼ਬਦ ਹੁੰਦਾ ਤਾਂ ਕੇਵਲ ਬਾਣੀ ਸਿੱਖਾਂ ਖਾਤਰ ਹੁੰਦੀ ਲੈਣਿਆਂ ਦੀ ਖਾਤਰ ਹੁੰਦੀ ਨਹੀਂ ਔਂਕੜ ਲਾ ਕੇ ਜਪੋ ਉਹ ਦੁਨੀਆਂ ਦੇ ਬੰਦੇ ਉਹ ਸਾਰੇ ਹੀ ਜਪੋ ਅੱਜ ਕੇ ਆਖੋ ਸਤਨਾਮ ਇਹ ਕੱਲਿਆਂ ਖਾਤਰ ਨਹੀਂ ਇਹਨੂੰ ਸਾਰੇ ਹੀ ਜਪੋ ਕਿਉਂ ਚੱਕੀ ਕੀਆਂ ਨਾ ਲੋਆ ਕੋਈ ਦੇਖਿਆ ਹੀ ਨਹੀਂ ਤਾਂ ਹੀ ਤਾਂ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿਤੇ ਗੁਰੂ ਏ ਬੈਠੇ ਨੇ ਖੱਡੀ ਪੁੰਨ ਵਾਲੇ ਨੂੰ ਵੀ ਬਿਠਾਲਤਾ ਜੁੱਤੀਆਂ ਗੰਨਣ ਵਾਲੇ ਨੂੰ ਵੀ ਬਿਠਾਲਤਾ ਘਰ ਘਰ ਬੁੱਤੀਆਂ ਕਰਨ ਵਾਲੇ ਨੂੰ ਵੀ ਬਰਾਬਰ ਕੁਰਸੀ ਦੇ ਤੀ ਗੁਰਮੁਖ ਪਿਆਰੇ ਉਹ ਕੱਪੜੇ ਰੰਗਣ ਵਾਲੇ ਨੂੰ ਵੀ ਵਿਚੇ ਬਿਠਾਲਤਾ ਫਲ ਵਾਹੁਣ ਵਾਲੇ ਧੰਨੇ ਜੱਟ ਨੂੰ ਵੀ ਵਿਚੇ ਬਿਠਾਲਤਾ ਠਾਕਰਾਂ ਨੂੰ ਪੂਜਾ ਲਵਾਉਣ ਵਾਲਾ ਜੈਦੇਵ ਤਰਲੋਚਨ ਉਹਨੂੰ ਵੀ ਵਿਚੇ ਬਿਠਾਲਤਾ ਤੇ ਗੁਰਮੁਖ ਪਿਆਰੇ ਹੋ ਛੱਡ ਦੋ ਗੱਲਾਂ ਬੱਕਰੇ ਵੱਢਣ ਵਾਲੇ ਨੂੰ ਵੀ ਵਿਚੇ ਬਿਠਾਲਤਾ ਆਖੋ ਕਿਉਂ ਚੱਕੀ ਇਹਨੇ ਨਹੀਂ ਫਰਕ ਰੱਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉੱਤੇ ਉਹ ਰੋਸ਼ਨੀ ਦਾ ਛਤਰ ਸਭ ਛਵੀ ਤੇਜ ਪ੍ਰਤਾਪ ਰੋਸ਼ਨੀ ਉਹ ਰੋਸ਼ਨੀ ਨਿਕਲੀ ਜਿਹਨੂੰ ਭਾਈ ਗੁਰਦਾਸ ਜੀ ਲੈ ਗਏ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁੱਲੋ ਕਿਉਂ ਚੱਕੀ ਕੀਆਂ ਨਾ ਲੋਹਾ ਐਸੇ ਗੁਰੂ ਅਰਜਨ ਗੁਰੂ ਨਾਨਕ ਦਾ ਛਤਰ ਜਿਹਦੇ ਵਿਚੋਂ ਗਿਆਨ ਹੀ ਗਿਆਨ ਰੋਸ਼ਨੀ ਹੀ ਰੋਸ਼ਨੀ ਪ੍ਰਕਾਸ਼ ਹੀ ਪ੍ਰਕਾਸ਼ ਚਾਰੇ ਕੁੰਟਾਂ ਤੱਕ ਜਾਣ ਵਾਲਾ ਨਿਕਲ ਰਿਹਾ ਉਹ ਛਤਰ ਚੁੱਲ ਰਿਹਾ ਹੈ
ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੁਆ
ਬੜੀ ਡੂੰਘੀ ਰਮਜ ਦੇ ਗਏ ਸੱਤਾਂ ਨੂੰ ਬਹੁਤ ਡੂੰਘੀ ਜਿਨੀ ਗੁਰੂ ਨਾ ਸੇਵੇ ਪਹਿਲਾਂ ਤਾਂ ਵਡਿਆਈ ਕੀਤੀ ਸੁਣਿਆ ਹੀ ਉੱਪਰ ਤੁਸੀਂ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਬਚਨ ਮੰਨੇ ਗੁਰੂ ਨਾਨਕ ਦੇ ਮੰਨੇ ਉਹ ਪ੍ਰਵਾਨ ਹੋ ਗਏ ਉਹਨਾਂ ਤੇ ਮੋਹਰਾਂ ਲੱਗ ਗਈਆਂ ਉਹਨਾਂ ਦਾ ਆਵਾ ਗੁਣ ਮਿਟ ਗਿਆ ਉਹ 84 ਲੱਖ ਦੀ ਜੂਨੀ ਤੋਂ ਛੁੱਟ ਗਏ ਇਹ ਕਥਾ ਸੁਣੀ ਹੈ ਤੁਸੀਂ ਪਿਛਲੀ ਪੌੜੀ ਚ ਹੁਣ ਨਵੀਂ ਗੱਲ ਲਿਖਤੀ ਜਿਨ੍ਹਾਂ ਨੇ ਨਹੀਂ ਸੇਵਿਆ ਨਹੀਂ ਮੰਨਿਆ ਗੁਰੂ ਨੂੰ ਮਨ ਮੁੱਖਾਂ ਪਾਇਆ ਮੋਆ ਉਹ ਜਿਉਂਦੇ ਹੀ ਮਰ ਗਏ ਅੱਜ ਕੇ ਆਖੋ ਸਤਨਾਮ ਉਹ ਮਨ ਮੁੱਖ ਜਿਉਂਦੇ ਹੀ ਗੁੱਸਾ ਤਾਂ ਨਹੀਂ ਕਰੋਗੇ ਆਪਾਂ ਨੂੰ ਵੀ ਕਿਹਾ ਆਪਾਂ ਨੂੰ ਵੀ ਜਿਉਂਦਿਆਂ ਨੂੰ ਮਰਿਆ ਕਿਹਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮੁਸਾ ਆਪਾਂ ਨੂੰ ਵੀ ਕਿਹਾ ਬਾਣੀ ਵਿਸਰ ਗਈ ਵਾਹਿਗੁਰੂ ਦਾ ਨਾਮ ਵਿਸਰ ਗਿਆ ਆਖਾਂ ਜੀਵਾਂ ਵਿਸਰੇ ਮਰ ਜਾਓ ਇਹ ਤਾਂ ਸਿੱਧੀ ਉਹ ਗੱਲ ਹੈ ਆਪਾਂ ਨੂੰ ਜਿਉਂਦਿਆਂ ਨੂੰ ਮ੍ਰਿਤਕ ਹੈ ਜੇ ਰੱਬ ਭੁੱਲਿਆ ਹੋਇਆ ਗੁਰਸਿੱਖ ਪਿਆਰਿਓ ਜੈ ਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ ਤੇ ਕਰ ਮਰ ਹੜ ਸਾਰਖੇ ਭੂਤ ਵਸੇ ਤਿਨ ਮਾਹੇ ਸਾਰੀਆਂ ਗੱਲਾਂ ਤਾਂ ਆਪਾਂ ਨੂੰ ਕਹੀਆਂ ਆਪਾਂ ਕਹੀ ਜਾਂਦੇ ਹੋਰਾਂ ਖਾਤਰ ਲਿਖੀਆਂ ਇਹ ਮੇਰੇ ਖਾਤਰ ਵੀ ਲਿਖਿਆ ਹੋਇਆ ਹੈ ਮੈਂ ਪੜ ਪੜ ਕੇ ਹੋਰਾਂ ਨੂੰ ਸੁਣਾਈ ਜਾਵਾਂ ਹਰਦੇਵ ਸਿੰਘ ਸਮਝੇ ਇਨ ਲਿਸਟ ਤੂੰ ਵੀ ਹੈਗਾ ਔਰ ਗੱਲ ਤਾਂ ਬਣੂਗੀ ਜੇ ਲਿਸਟ ਵਿਚ ਵੀ ਆਪਣੇ ਆਪ ਨੂੰ ਇਕ ਨੰਬਰ ਤੇ ਸਮਝੇਗਾ ਓਏ ਹਰ ਕੇ ਸੰਤ ਨੇ ਆਖੀਏ ਬਾਨਾਰਸ ਕੇ ਠੱਗ ਇਹ ਹੋਰਾਂ ਨੂੰ ਥੋੜੋ ਲਿਖਿਆ ਲੂਲੋ ਵਾਲਾ ਵੀ ਵਿਚੇ ਅੱਜ ਕਿਹਾ ਕੋ ਸਤਨਾਮ ਜੇ ਉਹ ਆਪਣੇ ਆਪ ਨੂੰ ਤੁਕ ਲਾਊਗਾ ਤਾਂ ਠੱਗੀ ਤੋਂ ਬਚੂਗਾ ਜੇ ਆਪਣੇ ਆਪ ਨੂੰ ਬਾਹਰ ਕੱਢ ਲਿਆ ਤੇ ਉਹਨੇ ਠੱਗੀਆਂ ਕਰਨੀਆਂ ਹੀ ਹੈ ਆ ਤੁਹਾਨੂੰ ਵੀ ਬਥੇਰਾ ਕੁਛ ਲਿਖਿਆ ਕਾਹਨੂੰ ਮਿੱਥੇ ਅੰਮ੍ਰਿਤ ਵੇਲੇ ਕਹੋ ਨੇ ਜਿਹੜੇ ਸਿੱਖਾਂ ਨੂੰ ਲਿਖਿਆ ਜਾਣਦੇ ਹੀ ਆ ਤੁਸੀਂ ਗੁਰਸਿੱਖ ਪਿਆਰੇ ਹੋ ਆਪਣੇ ਖਾਤਰ ਸਮਝੋ ਇਹਨਾਂ ਗੱਲਾਂ ਨੂੰ ਇਹ ਕਿਉਂ ਤੁਕ ਲਿਖੀ ਹੈ ਜਿੰਨੀ ਗੁਰੂ ਨੇ ਸੇਵਿਆ ਮਨ ਮੁੱਖਾਂ ਪਾਇਆ ਮੋਹ ਇਹ ਪਿਰਛੀ ਚੰਦ ਵਾਲਾ ਸਾਰਾ ਧਿਆਨ ਦੇ ਦਿਓ ਦੇਖ ਰਿਹਾ ਸੀ ਰਾਏ ਬਲਵੰਡ ਉਹਦੀਆਂ ਕਰਤੂਤਾਂ ਵੇਖ ਰਿਹਾ ਸੀ ਮੈਂ ਇੱਕ ਪ੍ਰਮਾਣ ਦੇਣ ਲੱਗਿਆ ਸਮਾਂ ਬਹੁਤ ਥੋੜਾ ਪਿਰਥੀ ਚੰਦ ਦਾ ਤੁਸੀਂ ਨਾਂ ਬਹੁਤ ਵਾਰ ਸੁਣਿਆ ਹੁਣ ਪਰ ਪਿਰਥੀ ਚੰਦ ਨੂੰ ਅੰਦਰੋਂ ਨਹੀਂ ਵੇਖਿਆ ਬਾਹਰੋਂ ਵੇਖਿਆ ਕਿ ਗੁਰੂ ਦਾ ਵਿਰੋਧ ਕਰਦਾ ਸੀ ਅੰਦਰੋਂ ਨਹੀਂ ਵੇਖਿਆ ਪਿਰਥੀ ਚੰਦ ਨੂੰ ਜੇ ਤੁਸੀਂ ਅੰਦਰੋਂ ਵੇਖ ਕੇ ਕਦੇ ਸਮਝੋ ਨਾ ਸਿਰ ਘੁੰਮ ਜੂਗਾ ਤੁਹਾਡਾ ਚੱਕਰ ਆ ਜੂਗਾ ਸੁਣ ਲਓ ਪਿਆਰ ਨਾਲ ਇਸ ਗੁਰ ਇਤਿਹਾਸ ਦੇ ਵਿੱਚ ਇੱਕੋ ਸਿੱਖ ਹੈ ਪਿਰਥੀ ਚੰਦ ਮੈਂ ਫੇਰ ਕਹਿਣ ਲੱਗੇ ਸਾਰੇ ਗੁਰੂਆਂ ਦੇ ਇਤਿਹਾਸ ਵਿੱਚ ਪਿਰਥੀ ਚੰਦ ਕੱਲਾ ਸਿੱਖ ਹੈ ਜਿਹਦਾ ਅੱਠ ਗੁਰੂਆਂ ਨਾਲ ਰਿਸ਼ਤਾ ਹੈ ਅੱਜ ਕੇ ਆਖੋ ਸਭ ਬਹੁਤ ਔਖੀ ਘਾਟੀ ਹੈ ਗੁਰੂ ਦਾ ਇਤਿਹਾਸ ਪੜ੍ਹ ਲੈਣ ਸੁਣ ਅੱਠ ਗੁਰੂਆਂ ਨਾਲ ਡਾਇਰੈਕਟ ਰਿਸ਼ਤਾ ਸੁਣ ਲਓ ਪਿਰਥੀ ਚੰਦ ਜੀ ਦੇ ਨਾਨਾ ਜੀ ਕੌਣ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਸਕਾ ਨਾਨਾ ਆਪਾਂ ਜਦ ਵੀ ਕੋਈ ਰਿਸ਼ਤਿਆਂ ਦੀ ਗੱਲ ਕਰਨੀ ਹੈ ਨਾਨਕਿਆਂ ਤੋਂ ਤੋਰਾਂਗੇ ਨਾਨਕੇ ਪੁੱਛਾਂਗੇ ਕਿੱਥੇ ਸਕਾ ਨਾਨਾ ਕੌਣ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਨਾਨਾ ਗੁਰੂ ਅਮਰਦਾਸ ਬਾਪੂ ਗੁਰੂ ਰਾਮਦਾਸ ਧੰਨ ਧੰਨ ਰਾਮਦਾਸ ਗੁਰ ਉਹ ਪ੍ਰਿਥੀ ਚੰਦ ਦੇ ਪਿਤਾ ਸੋਢੀ ਸੁਣ ਨੰਬਰ ਤਿੰਨ ਭਾਈ ਕੌਣ ਗੁਰੂ ਅਰਜਨ ਪ੍ਰਤਖ ਹਰ ਪ੍ਰਿਥੀ ਚੰਦ ਦੇ ਛੋਟੇ ਭਾਈ ਜਿਹੜਾ ਹਿਸਾਬ ਲਾਇਆ ਇੱਥੇ ਤੁਸੀਂ ਤਾਂ ਰਿਸ਼ਤੇਦਾਰ ਨਵੇਂ ਹੀ ਬਣਾਉਣ ਲੱਗ ਗਏ ਹੁਣ MLA ਜਿੱਤ ਗਏ 18 ਆ ਕੇ ਕਹਿਣਗੇ ਮੈਂ ਵੀ ਤੇਰਾ ਰਿਸ਼ਤੇਦਾਰ ਅੱਜ ਕੇ ਖੁਸ਼ ਸੱਚ ਨਾ ਮੈਂ ਤੇਰੀ ਚਾਚੀ ਦੇ ਮਾਮੇ ਦੀ ਭੂਆ ਦੇ ਫੁੱਫੜ ਦੇ ਜਵਾਈ ਦਾ ਭਾਈ ਹੈ ਕਿੰਨੀਆਂ ਲਿਸ਼ਟਾਂ ਬਣਾ ਦਿੰਦੇ ਅਗਲਾ ਸੁਣਦਾ ਸੁਣਦਾ ਹੀ ਗੁੰਮ ਹੋ ਜੂਗਾ ਵੀ ਮੈਂ ਕਿਵੇਂ ਯਾਦ ਰੱਖਾਂ ਇਹਨਾਂ ਨੂੰ ਕਿੱਥੇ ਚਾਚਾ ਕਿੱਥੇ ਉਹਦਾ ਮਾਮਾ ਕਿੱਥੇ ਉਹਦੀ ਭੂਆ ਕਿੱਥੇ ਉਹਦਾ ਜਵਾਈ ਕਿੱਥੇ ਉਹਦਾ ਗਾਂ ਸਾਲਾ ਜਾਂ ਤਾਇਆ ਯਾਦ ਰੱਖੋ ਸੁਣਨਾ ਇਹ ਰਿਸ਼ਤੇ ਤਾਂ ਨਿਕਲਦੇ ਜਿਹਨੂੰ ਥੋੜੀ ਜਿਹੀ ਪਦਵੀ ਮਿਲ ਜਾਵੇ ਮਾਏ ਦਾ ਜਿੱਦਣ ਝੰਡੀ ਲੈ ਗਈ ਫਿਰ ਸਕਾ ਭਾਈ ਵੀ ਕੋਲ ਨੀ ਜਾਂਦਾ ਅੱਜ ਕੋ ਸਤਨਾਮ ਆ ਦੇਖੋ ਰਿਸ਼ਤੇ ਪ੍ਰਿਥੀ ਚੰਦ ਜੀ ਦੇ ਕੋਈ ਐਡਾ ਰਿਸ਼ਤੇਦਾਰ ਲੱਭੇ ਹੋ ਜਿਹਦਾ ਨਾਨਾ ਗੁਰੂ ਅਮਰਦਾਸ ਜਿਹਦਾ ਬਾਪੂ ਧੰਨ ਗੁਰੂ ਰਾਮਦਾਸ ਜਿਹਦਾ ਸਕਾ ਭਾਈ ਧੰਨ ਗੁਰੂ ਅਰਜਨ ਦੇਵ ਗਾਹਾਂ ਲਓ ਜਿਹਦਾ ਸਕਾ ਭਤੀਜਾ ਮੀਰੀ ਪੀਰੀ ਦਾ ਮਾਲਕ ਹਰਗੋਬਿੰਦ ਸਾਹਿਬ ਛੱਠਮ ਪੀਰ ਬੈਠਾ ਗੁਰ ਭਾਰੀ ਜਿਹਨੂੰ ਭਾਈ ਗੁਰਦਾਸ ਨੇ ਬੜ ਜੋਧਾ ਬਹੁ ਪਰ ਪੁਕਾਰੀ ਸਕਾ ਭਤੀਜਾ ਸੀ ਗਾਂ ਸੁਣੋਗੇ ਤਾਂ ਹੱਸ ਪੜ ਪੜ ਕੇ ਸੁਣ ਸੁਣ ਕੇ ਲੰਘੀ ਜਾਂਦੇ ਹੋ ਨਾਨਾ ਜੀ ਗੁਰੂ ਅਮਰਦਾਸ ਬਾਪੂ ਜੀ ਗੁਰੂ ਰਾਮਦਾਸ ਭਾਈ ਗੁਰੂ ਅਰਜਨ ਦੇਵ ਸਕਾ ਭਤੀਜਾ ਹਰਗੋਬਿੰਦ ਸਿੰਘ ਆਪਣਾ ਹੁੰਦਾ ਪੁੱਤ ਪੁੱਤ ਦਾ ਪੁੱਤ ਹੁੰਦਾ ਪੋਤਾ ਦੇਖੋ ਸੁਣਿਓ ਜਰਾ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਪੁੱਤ ਤੇ ਭਤੀਜਾ ਪੁੱਤ ਵਰਗਾ ਹੀ ਹੁੰਦਾ ਨਾ ਤੇ ਪੁੱਤ ਦੇ ਜਿਹੜਾ ਜੰਮੇ ਉਹ ਪੋਤਾ ਹਰਗੋਬਿੰਦ ਸਾਹਿਬ ਦੇ ਪ੍ਰਗਟ ਹੋਏ ਨੌਵੇਂ ਪਾਤਸ਼ਾਹ ਪ੍ਰਿਥੀ ਚੰਦ ਦੇ ਪੋਤੇ ਅੱਜ ਕੇ ਆਖੋ ਸਭ ਰਿਸ਼ਤੇ ਜੋੜੇ ਛੇ ਸਤਵਾਂ ਰਿਸ਼ਤਾ ਗੁਰੂ ਗੋਬਿੰਦ ਸਿੰਘ ਪਿਰਥੀ ਚੰਦ ਦੇ ਪੜਪੋਤੇ ਨਾਨੇ ਤੋਂ ਲੈ ਕੇ ਪੜਪੋਤੇ ਤੇ ਅੱਠਵਾਂ ਰਿਸ਼ਤਾ ਕੌਣ ਬੀਬੀ ਭਾਨੀ ਦੀ ਰੀਸ ਕਰੂਆ ਜਿਹਦੇ ਕੁੱਖ ਤੋਂ ਪਿਰਥੀ ਚੰਦ ਨੇ ਜਨਮ ਲਿਆ ਰਿਸ਼ਤੇ ਹੈਰਾਨ ਕਰਨ ਵਾਲੇ ਅੱਠ ਰਿਸ਼ਤੇ ਐਡੇ ਨੇੜੇ ਦੇ ਰਿਸ਼ਤੇ ਪਿਰਥੀ ਚੰਦ ਹੁਣ ਤੁਹਾਡਾ ਸਿਰ ਘੁੰਮੂਗਾ ਥੋੜਾ ਜਿਹਾ ਜਾਣਨ ਤੋਂ ਬਿਨਾਂ ਪਤਾ ਨਹੀਂ ਲੱਗਦਾ ਐਡੇ ਅੱਠ ਰਿਸ਼ਤੇ ਗੁਰੂ ਘਰ ਨਾਲ, ਸਿਰ ਕੀ ਘੁੰਮੂਗਾ? ਇਸ ਗੁਰੂ ਘਰ ਵਿਚ ਉਹਦਾ ਨੌ ਮਨ ਮੁਖ ਹੈ, ਅੱਜ ਕੇ ਆਖੋ ਸਤ ਮੱਝੀ ਹੋਊਗੀ ਸਤ। ਅੱਠ ਗੁਰੂਆਂ ਦਾ ਰਿਸ਼ਤੇਦਾਰ, ਨੌ ਮਨ ਮੁਖ, ਰਹਿੰਦੀ ਦੁਨੀਆਂ ਤੱਕ ਉਹਨੂੰ ਬੇਮੁਖ ਕਹਿਣਗੇ ਸਿੱਖ, ਉਹਦਾ ਜ਼ਿਕਰ ਹੈ ਇੱਥੇ। ਜੇ ਇਤਿਹਾਸ ਬਾਣੀ ਨੂੰ ਫੋਲਣਾ, ਜਿੰਨੀ ਗੁਰੂ ਨੇ ਸੇਵਿਓ ਮਨ ਮੁਖਾਂ ਪਿਆ ਮੋ। ਹੁਣ ਤਾਂ ਮਰ ਗਿਆ, ਪਰ ਸਿੱਖਾਂ ਖਾਤਰ ਤਾਂ ਜਿਉਂਦਾ ਹੀ ਮਰਿਆ ਹੋਇਆ ਸੀ, ਅੱਜ ਕੇ ਆਖੋ ਸਾ। ਹੁਣ ਪਤਾ ਕਿਉਂ ਮਰਿਆ ਹੋਇਆ? ਪਿਰਥੀ ਚੰਦ ਦਾ ਨਾਂ ਕੀ ਹੈ ਸਿੱਖ ਜਗਤ ਵਿਚ? ਮੀਣੇ, ਮੀਣੇ। ਅੱਜ ਜਦ ਵੀ ਪੰਜ ਪਿਆਰੇ ਅੰਮ੍ਰਿਤ ਛਕਾਉਣਗੇ, ਕਹਿਣਗੇ ਮੀਣਿਆਂ ਨਾਲ ਸੰਬੰਧ ਨਹੀਂ ਰੱਖਣ। ਕੁੜੀ ਮਾਰ, ਮੀਣੇ, ਮਸੰਦ, ਦੇਖੋ ਰਹਿੰਦੀ ਦੁਨੀਆਂ ਤੱਕ ਮਰ ਗਿਆ ਨਾ, ਹੁੰਦੇ ਵੀ ਮਰ ਗਿਆ ਜਿਹਨੂੰ ਬੇਮੁਖ ਦੀ ਡਿਗਰੀ ਮਿਲ ਗਈ। ਸਦਾ ਹੀ ਐਸੀ ਗੱਲ ਤੋਂ ਥੋੜਾ ਜਿਹਾ ਬਚਣਾ ਹੈ ਆਪਾਂ ਨੇ। ਅੱਠ ਗੁਰੂਆਂ ਦਾ ਰਿਸ਼ਤੇਦਾਰ, ਉਹਦਾ ਨਾਂ ਇੱਥੇ ਬੇਮੁਖ ਹੈ, ਆਪਣਾ ਆਪਾਂ ਕਿਹੜੇ ਬਾਗ ਦੀ ਮੂਲੀ ਹੈ, ਅੱਜ ਕੇ ਆਖੋ ਸਤ। ਹੁਣ ਕਿਉਂ ਬੇਮੁਖ ਬਣ ਗਿਆ? ਬਸ ਆਹ ਗੱਲ ਪੱਲੇ ਪਾ ਲਿਓ ਇਸ ਤੁਕ ਦੀ, ਜਿੰਨੀ ਗੁਰੂ ਨਾਲ ਸੇਵਿਆ ਮਨ ਮੁੱਖਾਂ ਪਿਆ ਮੋਆ। ਕਿਉਂ ਬੇਮੁਖ ਬਣ ਗਿਆ ਇਹ ਵੀ ਯਾਦ ਰੱਖਿਓ। ਸਾਰੇ ਅੰਮ੍ਰਿਤਸਰ ਦੀ ਕੰਸਟਰਕਸ਼ਨ ਪ੍ਰਿਥੀ ਚੰਦ ਨੇ ਕਰਾਈ, ਸਾਰੇ ਦਰਬਾਰ ਦਾ ਹਿਸਾਬ ਕਿਤਾਬ ਉਹਦੇ ਕੋਲ ਸੀ, ਸਾਰੀ ਸੰਗਤ ਦੀ ਸੰਭਾਲ ਉਹਦੇ ਕੋਲ ਸੀ। ਬਹੁਤ ਅਕਲ ਵਾਲਾ, ਬਹੁਤ ਅਕਲ, ਚੁਸਤ ਸੀ, ਬੇਮੁਖ ਕਿਵੇਂ ਬਣ ਗਏ? ਉਹ ਇੱਕ ਸ਼ਬਦ ਉਹਦੇ ਖਾਤਰ ਚੌਥੇ ਪਾਤਸ਼ਾਹ ਨੇ ਉਚਾਰਿਆ ਪ੍ਰਿਥੀ ਚੰਦ ਖਾਤਰ। ਕਾਹੇ ਪੂਤ ਝਗੜਤ ਹਉ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ ਤਿਨ ਸਿਉ ਝਗੜਤ ਪਾਪ। ਰਹੋ ਜਿਸ ਤਨ ਕਾ ਤੁਮ ਗਰਭ ਕਰਤ ਹੋ, ਸੋ ਤਨ ਕਿਸੀ ਨਾ ਆਪ। ਇਹ ਪ੍ਰਿਥੀ ਚੰਦ ਖਾਤਰ ਬੋਲ ਰਹੇ ਨੇ ਚੌਥੇ ਪਾਤਸ਼ਾਹ। ਮਨਮੁਖ ਕਿਉਂ ਬਣ ਗਿਆ? ਅੱਠਾਂ ਗੁਰੂਆਂ ਦਾ ਰਿਸ਼ਤੇਦਾਰ, ਨੌ ਬੇਮੁਖ। ਬਚਣਾ ਬਚ ਜਿਓ, ਨਹੀਂ ਤੁਹਾਡੀ ਮਰਜ਼ੀ ਹੈ। ਇੱਕੋ ਘਾਟ ਮਾਰ ਗਈ ਕਿ ਗੁਰੂ ਰਾਮਦਾਸ ਬਾਪੂ ਤੇਰੀ ਮੈਨੂੰ ਲੋੜ ਨਹੀਂ, ਤੇਰੀ ਗੱਦੀ ਦੀ ਲੋੜ ਹੈ, ਅੱਜ ਕੇ ਆਖੋ ਸਾ। ਬਾਹਰ ਵਿਦਵਾਨ ਸੁਣਦੇ ਨੇ ਆਹੀ ਘਾਟ, ਬਾਪੂ ਤੇਰੀ ਲੋੜ ਨਹੀਂ, ਗੱਦੀ ਮੈਨੂੰ ਦੇ, ਮੈਂ ਵੱਡਾ ਹੱਕ ਮੇਰਾ। ਬਸ ਇਹੀ ਘਾਟ ਮਾਰ। ਮੈਂ ਹੁਣ ਤੁਹਾਡੇ ਚਰਨਾਂ ਚ ਬੇਨਤੀ ਕਰਦਾ, ਮੈਂ ਵੀ ਵਿੱਚੇ ਇਹ ਘਾਟ ਅੰਦਰ ਨਿਗਾਹ ਮਾਰੋ, ਨਿਗਾਹ ਮਾਰ ਲਓ ਜਿੱਥੇ ਤੱਕ ਦੁਨੀਆਂ ਸੁਣਦੀ ਹੈ। ਆਪਾਂ ਵੀ ਇਸੇ ਤਲ ਤੇ ਖੜੇ ਹਾਂ। ਗੁਰੂ ਗ੍ਰੰਥ ਸਾਹਿਬ ਤੇਰੀ ਲੋੜ ਨਹੀਂ, ਤੇਰੀਆਂ ਦਿੱਤੀਆਂ ਚੀਜ਼ਾਂ ਦੀ ਲੋੜ ਹੈ, ਅੱਜ ਕੇ ਆਖੋ ਸਤ। ਪੁੱਤਰ ਦੇ ਦੇ, ਧੀਆਂ ਦੇ ਦੇ, ਕੋਠੀਆਂ ਦੇ ਦੇ, ਮਾਇਆ ਦੇ ਦੇ, ਸਿਹਤ ਦੇ ਦੇ, ਇੱਜ਼ਤ ਦੇ ਦੇ, ਤੂੰ ਗੁਰਦੁਆਰੇ ਰਹੋ। ਇਹ ਪ੍ਰਿਥੀ ਚੰਦ ਦਾ ਔਗਣ ਸੀ ਬਸ। ਅੱਜ ਕੋਈ ਉਹ ਸਿੱਖ ਬਚਿਆ ਇਸ ਤੋਂ? ਕਦੇ ਕੀਤੀ ਅਰਦਾਸ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਤੇਰੀ ਲੋੜ। ਇਹ ਜਿਹੜਾ ਇਹ ਸ਼ਬਦ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਜਿੱਥੇ ਆਪਾਂ ਖੜੇ ਹਾਂ, ਸੱਚੇ ਪਾਤਸ਼ਾਹ ਆ ਦੇ ਦੇ, ਉਹ ਦੇ ਦੇ, ਇਹ ਵਪਾਰ ਹੈ, ਅੱਜ ਕੇ ਆਖੋ ਸਤ। ਮੈਂ ਤੈਨੂੰ ਕੁਝ ਦਿੰਦਾ, ਤੂੰ ਮੈਨੂੰ ਕੁਝ ਦੇ ਦੇ। ਵਪਾਰੀ ਦਾ ਕਦੇ ਪਿਆਰ ਹੋਇਆ? ਬਸ ਸੌਦੇਬਾਜ਼ੀ, ਜਿੰਨਾ ਚਿਰ ਸੌਦਾ ਚੱਲਦਾ ਦੇਣ ਲੈਣ ਹੈ। ਆਪਾਂ ਆਪਣੇ ਰਿਸ਼ਤੇਦਾਰਾਂ ਨਾਲ ਵੀ ਵਪਾਰੀ ਹੈ ਕਿ ਮੈਂ ਕਰ ਦੇਣਾ ਰਿਸ਼ਤਾ ਕੋਈ ਨੀ ਆਪਣਾ। ਜਿੱਤ ਦਿਨ ਉਨਕਾ ਸੁਆਉ ਹੋਏ ਨਾ ਆਬਤ, ਤਿੱਤ ਦਿਨ ਨੇੜੇ ਕੋ ਨਾ ਟਕਾ। ਆਪਣੇ ਸਕੇ ਭਾਈ ਦੇ 50 ਕੰਮ ਕਰ ਦਿਓ, 50, ਇੱਕ ਨੂੰ ਦੇ ਦਿਓ ਜਵਾਬ, ਸੁਹਾਗਾ ਫੇਰ ਦੂਗਾ, ਤੈਨੂੰ ਤਾਂ ਮੇਰਾ ਕੱਖ ਕਰਿਆ ਹੀ ਨੀ, ਅੱਜ ਕੇ ਆਖੋ ਸਤ। 50 ਪੁਰ ਸੁਹਾਗਾ, ਇਹ ਹੈ ਰਿਸ਼ਤਾ। ਇਹ ਕਿਉਂ ਹੈ? ਪ੍ਰੇਮ ਨਹੀਂ ਹੈ, ਵਪਾਰ ਹੈ, ਕਮਰਸ਼ੀਅਲ ਹੈ। ਪ੍ਰੇਮ, ਤੇਰੀ ਲੋੜ ਹੈ, ਤੇਰੀ ਚੀਜ਼ਾਂ ਦੀ ਲੋੜ ਨਹੀਂ ਹੈ, ਬਸ ਤੂੰ ਮਿਲ। ਕੁਝ ਲੈਣਾ ਨਹੀਂ, ਸਭ ਕੁਝ ਸਮਰਪਣ, ਉਹ ਪ੍ਰੇਮ ਸਾਡਾ ਪ੍ਰੇਮ ਹੈ ਲੈਣ ਖਾਤਰ। ਇਸ ਕਰਕੇ ਝੂਠਾ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਉਹ ਕਿਆ ਦਾਰ ਆ ਕਿਆ ਮੀਤ। ਝੂਠੀ ਪ੍ਰੀਤ, ਪ੍ਰੇਮੀ ਨਹੀਂ ਕਹਿੰਦਾ ਮੈਂ ਕੁਝ ਲੈਣਾ, ਕੀ ਕਹੂਗਾ, ਮੇਰਾ ਸਭ ਕੁਝ ਤੇਰੇ ਚਰਨਾਂ ਵਿਚ, ਇਹਨੂੰ ਕਬੂਲ ਕਰ, ਇਹਨੂੰ ਪ੍ਰਵਾਨ ਕਰ, ਮੈਂ ਸਮਰਪਣ ਹੈ ਤੈਨੂੰ। ਇੱਥੇ ਤਾਂ ਘੜੀਆਂ ਦੇਖਦੇ ਹੋ, ਘਰ ਤੇ ਹਿਸਾਬ ਲਾ ਕੇ ਉਹਨੇ ਛੇਤੀ ਮੁੜਨਾ। ਪ੍ਰੇਮੀ ਉਹ ਯਾਰ ਦੇ ਬੂਹੇ ਜਾ ਬਹਿੰਦੇ, ਮੁੜ ਜਾਣ ਦੀ ਇਜਾਜ਼ਤ ਨਹੀਂ ਮੰਗਦੇ। ਇੱਥੇ ਆ ਜਾਓ, ਜੇ ਪਿਆਰੇ ਦੇ ਦਰ ਤੇ ਆਉਣੇ, ਮੁੜ ਕੇ ਜਾਣ ਦੀ ਆ ਗਿਆ ਕਿ ਮੈਨੂੰ ਆ ਗਿਆ ਦੇ ਦੋ ਮੈਂ ਜਾਵਾਂ। ਆ ਸਾਡੀ ਵਸਤ, ਜਿਹੜਾ ਇੱਥੇ ਆ ਗਿਆ, ਸਗਲ ਦੁਆਰ ਕੋ ਛੱਡ ਕੇ ਗਹਿਓ, ਊ ਤਾਂ ਹੁਣ ਸਿੱਧਾ ਹੀ ਪਾਠ ਚੱਲਦਾ। ਸਿੱਖ ਸੱਚ ਬੋਲਦੇ, ਕਹਿੰਦੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਤੁਸੀਂ ਵੀ ਗਹਿਓ ਪੜ੍ਹਦੇ ਹੋ, ਸਾਡਾ ਲਾਣਾ ਵੀ ਗਹਿਓ ਪੜ੍ਹਦਾ। ਅਰਥ ਕੀ ਹੋਇਆ ਵੀ ਸੱਚੇ ਪਾਤਸ਼ਾਹ ਪੂਰਾ ਦੇ ਦਰ ਤਾਂ ਛੱਡੇ ਸੀ, ਤੇਰੇ ਵਾਲਾ ਵੀ ਗਿਆ। ਵਾਹ, ਸਿੱਖੋ ਕਦੇ ਬਾਣੀ ਦੇ ਹੇਠ ਉਤਰੋ, ਤੁਹਾਨੂੰ ਪਤਾ ਲੱਗੇ। ਇਹ ਦਸਮ ਗ੍ਰੰਥ ਦਾ ਦੋਹਰਾ ਹੈ, ਰਾਮਾ ਅਵਤਾਰ ਦਾ, ਰਾਮਾ ਅਵਤਾਰ। ਇੱਥੇ ਗਏ ਪਾਠ ਨੀ, ਸਗਲ ਦੁਆਰ ਕੋ ਛਾੜ ਕੇ ਗਹਿਓ, ਗਹਿ ਨਾਮ ਹੈ ਪਕੜਨ ਦਾ, ਗਿਓ ਨਾਮ ਹੈ ਚਲੇ ਜਾਣ ਦਾ। ਗਹਿਓ ਤੁਹਾਰੋ ਦੁਆਰ, ਮੈਂ ਤੇਰਾ ਦਰ ਫੜਿਆ, ਤੇਰੇ ਦਰ ਨੂੰ ਫੜ ਲਿਆ, ਮੱਥਾ ਟੇਕਣ ਨੀ ਆਇਆ, ਪੌਣ ਦੇਣ ਨੀ ਆਇਆ, ਦੇਖ ਦੇਣ ਨੀ ਆਇਆ। ਲੜ ਫੜਨਾ ਕੀ ਹੁੰਦਾ, ਡਰ ਫੜਨਾ ਕੀ ਹੁੰਦਾ। ਮੇਰੀ ਧੀ ਭੈਣ ਜਿਹਦਾ ਲੜ ਫੜ ਲਵੇ, ਬਸ ਦੁਨੀਆਂ ਉਹਦੇ ਖਾਤਰ ਖਤਮ ਹੈ। ਅੱਜ ਕੇ ਆਖੋ ਸਭ ਉਹੀ ਦਿਸੇਗਾ, ਉਹੀ ਦਿਖੇਗਾ ਇੱਕ ਬਸ। ਅਸੀਂ ਇੱਥੇ ਵੀ ਮੱਥੇ ਟੇਕਦੇ ਹਾਂ, ਪਤਾ ਨੀ ਇੱਕ ਦਰ ਇੱਕ ਦਿਨ ਵਿਚ ਕਿਹੜੇ ਦਰਦਾਂ ਤੇ ਜਾ ਕੇ ਗਲ ਵਿਚ ਪੱਲੇ ਪਾ ਕੇ ਮੰਗਾਂ ਮੰਗਣੀਆਂ, ਕਿਹਨਾਂ ਕਿਹਨਾਂ ਨੂੰ ਟੈਲੀਫੋਨ ਕਰ। ਉਹ ਜਿਹੜੇ ਸੱਚੇ ਪਿਆਰੇ ਹੁੰਦੇ ਨੇ ਆ ਜਾਂਦੇ ਨੇ ਇਸ ਦਰ ਤੇ, ਪਕੜ ਲੈਂਦੇ ਨੇ ਇਹਨੂੰ, ਮੱਥਾ ਨੀ ਟੇਕਦੇ। ਗਏ ਉਹ, ਮੈਂ ਤੇਰਾ ਦਰ ਫੜਿਆ, ਲੜ ਫੜਿਆ, ਡਰ ਫੜਿਆ, ਬਸ ਉਹ ਤਾਂ ਫਿਰ ਐਸਾ ਫੜਨਾ ਹੈ, ਐਸਾ ਫੜਨਾ। ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀ ਜੈ, ਉਹ ਦਰ ਤੇ ਆ ਕੇ ਕਹਿਣਗੇ ਮੈਨੂੰ ਜਾਣ ਦੀ ਇਜਾਜ਼ਤ ਦੋ। ਜੇ ਜਾਣ ਦੀ ਇਜਾਜ਼ਤ ਮੰਗਦੇ ਫਿਰ ਅਜੇ ਦੋ ਹੈ ਤੁਸੀਂ, ਇਜਾਜ਼ਤ ਮੰਗਣ ਵਾਲਾ ਹੋਰ ਹੈ ਤੇ ਦੇਣ ਵਾਲਾ ਹੋਰ ਹੈ, ਅਰਦਾਸ ਕਰਾਉਣ ਵਾਲਾ ਹੋਰ ਹੈ ਤੇ ਕਰਨ ਵਾਲਾ ਹੋਰ ਹੈ। ਇਹ ਤੋਂ ਥੋੜੇ ਜੇ ਉੱਚੇ ਉੱਠੋ, ਬਿਨ ਬੋਲਿਆ ਸਭ ਕੁਛ ਜਾਣ, ਪਰ ਕਿਹਦੀ, ਆਪਣੀ ਨੀ। ਕਿਤੇ ਸਾਰਿਆਂ ਖਾਤਰ ਨਾ ਤੁਕ ਵਰਤ ਲਿਓ। ਮਾਂ ਆਪਣੇ ਪੁੱਤ ਗੂੰਗੇ ਦੀ ਜਾਣਦੀ ਹੈ, ਜੋ ਕੁਛ ਕਹਿੰਦਾ ਬੋਲਣ ਦੀ ਲੋੜ ਹੈ ਨਹੀਂ, ਸਭ ਦੀਆਂ ਨੀ। ਜਿਹੜਾ ਬੱਚਾ ਬੋਲਦਾ ਉਹਦੀ ਤਾਂ ਮਾਂ ਸਮਝਦਾ ਹੀ ਨੀ ਕੀ ਹੈ, ਕੀ ਪਤਾ ਮਾਂ ਨੂੰ ਇਹਦੇ ਮਨ ਵਿਚ ਕੀ ਹੈ। ਗੂੰਗੇ ਨੇ ਬੋਲਣਾ ਨੀ, ਮਾਂ ਸਮਝਦੀ ਹੈ। ਗੂੰਗੇ ਦੀਆਂ ਰਮਜਾਂ ਗੂੰਗੇ ਦੀ ਮਾਂ ਸਮਝੇ। ਗੂੰਗੇ ਹੋ ਜਾਓ, ਗਵਾ ਦੋ ਆਪਣਾ ਆਪ ਇਸ ਦਰ ਤੇ ਜਾ ਕੇ, ਉਹ ਵਸਦਾ ਹੈ, ਤੈਨੂੰ ਬੋਲਣ ਦੀ ਲੋੜ ਹੈ ਨਹੀਂ, ਆਪੇ ਸਮਝ ਜੂਗਾ। ਅੱਜ ਕੇ ਆਖੋ ਸਭ, ਅਸੀਂ ਤਾਂ ਬੋਲਦੇ ਹਾਂ, ਅਸੀਂ ਤਾਂ ਅਰਦਾਸਾਂ ਵੀ ਕੰਪਲੀਕੇਟਡ ਸ਼ਬਦ ਵਰਤਦੇ ਹਾਂ ਵਿਚ ਗੁੰਝਲਦਾਰ, ਕਿ ਸੁਣਨ ਵਾਲੇ ਕਹਿਣ ਅਰਦਾਸ ਕਰਨ ਵਾਲਾ ਬਹੁਤ ਵਿਦਵਾਨ ਹੈ। ਅਰਦਾਸ ਟੂ ਦੀ ਪੁਆਇੰਟ, ਬਹੁਤ ਸ਼ਾਰਟਕੱਟ ਕਰਿਆ ਕਰੋ, ਲੰਮੀ ਅਰਦਾਸ ਦੀ ਲੋੜ ਨਹੀਂ। ਜੋ ਪੰਥਕ ਮਰਜ਼ਾਦਾ ਹੈ ਉਹ ਤੋਂ ਵੱਧ ਸ਼ਬਦ ਨਹੀਂ ਵਰਤਣੇ, ਉਹ ਸ਼ਬਦ ਵਰਤ, ਆਪਣੇ ਹੀ ਸ਼ਬਦ ਇੱਕ ਵਾਰ ਨੂੰ ਦਸ ਦਸ ਵਾਰ ਕਹੀ ਜਾਣਾ। ਤੁਹਾਨੂੰ ਮੈਂ ਇੱਕ ਗੱਲ ਦਸ ਵਾਰ ਕਹੀ ਜੇ, ਮੈਂ ਰੋਟੀ ਲਿਆ ਦੇ, ਰੋਟੀ ਲਿਆ ਦੇ, ਰੋਟੀ ਲਿਆ ਦੇ, ਲਿਆਉਣੀ ਤਾਂ ਕਿਹਾ ਹੈ ਮੇਰੇ ਕੋਲ ਤੇ ਚਲੇ ਹੀ ਜਾਊਂਗੇ। ਅੱਜ ਕੇ ਆਖੋ ਸੱਚ ਨਾ, ਇਹ ਬਾਪੂ ਨੂੰ ਵੀ ਕਹੀ ਜਾਂਦੇ, ਆਹ ਕਰਦੇ ਆਹ ਕਰਦੇ ਆਹ ਕਰਦੇ, ਇੱਕੋ ਚੀਜ਼ ਕੀ ਬੋਲਾ, ਸਾਈ ਨਾ ਬਹਿ ਰਹਾ ਹੋਏ, ਸਾਈ ਕੋਈ ਬੋਲਾ ਨਹੀਂ ਹੈ। ਆਓ ਆਪਣੀ ਵਿਚਾਰ ਤੇ, ਉਹ ਪ੍ਰੇਮ ਬਸ ਦਰ ਤੇ ਆ ਗਏ, ਮੁੜਨ ਦੀ ਇੱਛਾ ਨਹੀਂ। ਇਹ ਹੁੰਦਾ ਜੁੜਨਾ, ਪਕੜਨਾ ਦਲ ਨੂੰ। ਆਪਾਂ ਆਏ ਹੈ, ਆਉਣ ਤੋਂ ਪਹਿਲਾਂ ਮੁੜਨ ਦੀ ਇੱਛਾ, ਆਏ ਜ਼ਰੂਰ ਹੈ ਪਰ ਇਹ ਦਰ ਫੜਿਆ ਨਹੀਂ ਗਿਆ ਹੈਗਾ। ਹੋਰ ਕਹਿ ਚ ਮੈਂ ਕਥਾ ਸੁਣੀ ਜ਼ਰੂਰ ਹੈ, ਕੀਰਤਨ ਸੁਣੀ ਜ਼ਰੂਰ ਸੁਣਿਆ, ਪਰ ਜਿਹੜਾ ਸ਼ਬਦ ਸੁਣਿਆ ਉਹ ਪਕੜਿਆ ਨਹੀਂ ਗਿਆ, ਪਕੜ ਵਿੱਚ ਨਹੀਂ। ਸੁਣਿਆ ਜ਼ਰੂਰ, ਕਥਾ ਸੁਣੀ ਜ਼ਰੂਰ, ਸੁਣਨ ਦੀ ਵੀ ਗੱਲ ਛੱਡੋ, ਮੈਂ ਜੋ ਕੁਛ ਕਰਦਾ ਹੈ ਕਰਨ ਵਾਲਿਆਂ ਦੇ ਵੀ ਪਕੜ ਵਿੱਚ ਨਹੀਂ ਹੈ। ਉਹ ਵੀ ਆਧਾਰ ਹੈ, ਉਹ ਵੀ ਕਿਸੇ ਦਾ ਸੁਣਿਆ ਹੋਇਆ, ਉਹ ਵੀ ਕਿਸੇ ਦੀ ਟੇਪ ਸੁਣੀ ਹੋਈ ਹੈ, ਪਕੜ ਉਹਦੀ ਵੀ ਨਹੀਂ ਹੈ। ਤੁਸੀਂ ਕੰਮ ਕਰਦੇ ਹੋ ਜੋਬ ਚ, ਉਹੀ ਜੋਬ ਚ ਕਾਮਯਾਬ ਹੋਵੋਗੇ ਜਿਸ ਜੋਬ ਤੇ ਤੁਹਾਡੀ ਪਕੜ ਬਣ ਜਾਵੇ। ਦੇਖੀ ਜਾਵੇ ਕਿਸੇ ਪਾਸੇ ਹੱਥ ਕੰਮ ਕਰ ਰਹੇ ਨੇ, ਡਰਾਈਵਰੀ ਉਹੀ ਹੈ, ਗੱਲਾਂ ਕਿਸੇ ਨਾਲ ਕਰ, ਚੱਲ ਰਹੀ ਹੈ ਗੱਡੀ, ਤੇਰੀਆਂ ਅੱਖਾਂ ਨੂੰ ਦੇਖਣਾ ਹੀ ਨਹੀਂ ਪੈਂਦਾ, ਪੈਰ ਕੰਨੀ ਕੇ ਬ੍ਰੇਕ ਲਾਉਣੇ, ਆਪਣੇ ਆਪ ਲਾਊਗਾ। ਅੱਖਾਂ ਨੇ ਕਹਿਣਾ ਹੀ ਨਹੀਂ ਵੀ ਹੱਥ ਮੋੜੋ, ਰਾਈਟ ਹੈਂਡ ਮੋੜੋ, ਮੋੜ ਆ ਗਏ, ਹੱਥਾਂ ਨੇ ਆਪੇ ਮੋੜ ਦੇਣੇ। ਕਿਉਂ ਮੋੜ ਦੇਣੇ? ਡਰਾਈਵਰੀ ਉੱਤੇ ਪਕੜ। ਮਿਸਾਲ ਲੈ ਲਓ, ਮੇਰੀਆਂ ਕੁੜੀਆਂ ਧੀਆਂ ਭੈਣਾਂ ਜਦ ਰਾਈਟਿੰਗ ਸਿੱਖਦੀਆਂ ਨੇ ਨਾ, ਸਵੈਟਰ ਬੁਣਨਾ ਬੜਾ ਔਖਾ ਸਿੱਖਦੀਆਂ ਨੇ, ਸਾਰੀਆਂ ਅੱਖਾਂ ਸਲਾਈ ਤੇ ਲਾ ਕੇ ਰੱਖਦੀਆਂ, ਕੁੰਡੇ ਗਿਣਦੀਆਂ ਨੇ, ਫਿਰ ਵੀ ਗਲਤ ਹੋ ਜਾਂਦਾ, ਦੇੜਦੀਆਂ ਨੇ ਜਦ ਸਿੱਖਦੀਆਂ ਨੇ। ਪਰ ਜਦ ਪਕੜ ਹੋ ਗਈ ਰਾਈਟਿੰਗ ਤੇ, ਗੱਲਾਂ ਕਿਸੇ ਨਾਲ ਕਰਨਗੀਆਂ, ਦੇਖਣਗੀਆਂ ਕਿਸੇ ਪਾਸੇ, ਕੋਟੀ ਵਿਚ ਫੁੱਲ ਪੈ ਰਹੇ ਹੈ, ਕੋ ਸਾਧਨਾ ਸਵਾਟਰ ਵਿਚ ਬੇਲਾਂ ਪੈ ਰਹੀਆਂ ਨੇ, ਉਹ ਪਕੜ ਹੋ ਗਈ। ਮੈਂ ਤੁਹਾਨੂੰ ਬੇਨਤੀ ਕਰਦਾ, ਆਉਣਾ ਜਾਣਾ ਇੱਥੇ ਹੋਰ ਹੈ, ਗੁਰੂ ਦੇ ਚਰਨਾਂ ਦੀ ਪਕੜ ਕੋਈ ਹੋਰ ਚੀਜ਼ ਹੈ ਅੱਜ ਕੇ ਆਖੋ ਸਾਧਨ। ਇਹ ਕਦੋਂ ਹੋਵੇਗੀ? ਸਮਰਪਣ ਬਸ ਮੈਂ ਨਹੀਂ ਹੈ, ਹੁਣ ਤੇਰੀ ਮਰਜ਼ੀ ਹੈ, ਚਾਹੇ ਕੋਲ ਰੱਖ ਲੈ ਚਾਹੇ ਭੇਜ ਦੇ। ਜੈ ਵੈਸਾਲੇ ਤੈ ਵੈਸਾ ਸੌਮੀ, ਜੈ ਭੇਜੇ ਤੈ ਜਾਵਾਂ। ਅਸੀਂ ਤਾਂ ਪੁੱਛਦੇ ਹਾਂ ਮੈਂ ਹੁਣ ਜਾਵਾਂ, ਮੈਂ ਕਾਹਦਾ ਆਵਾਂ? ਇਹ ਕਿਹਦੀਆਂ ਗੱਲਾਂ ਨੇ? ਦੋ ਅਜੇ ਇੱਕ ਨਹੀਂ, ਜਦ ਇੱਕ ਹੋ ਗਏ ਕੌਣ ਆਊਗਾ? ਉਸ ਅਵਸਥਾ ਨੂੰ ਬਾਣੀ ਨੇ ਲਿਖ ਦਿੱਤਾ, ਨਾ ਕਿਛ ਆਏਵੋ ਨਾ ਕਿਛ ਜਾਏਵੋ, ਰਾਮ ਕੀ ਦੁਹਾਈ। ਆਉਣਾ ਜਾਣਾ ਤਾਂ ਹੈ ਹੀ ਨਹੀਂ, ਜਦ ਮਿਲੇ ਗਏ ਦੋ ਤੋਂ ਇੱਕ ਹੋ ਗਏ, ਕਿਹੜਾ ਆਊਗਾ ਤੇ ਕਿਹੜਾ ਜਾਊਗਾ? ਉਹ ਅਵਸਥਾ ਨਹੀਂ ਹੋ ਸਕੀ। ਅੱਠ ਗੁਰੂਆਂ ਦਾ ਰਿਸ਼ਤੇਦਾਰ ਬੇਮੁੱਖ ਬਚੇ ਹੋ ਇਸ ਗੱਲ ਤੋਂ, ਇਸ ਗੁਰੂ ਤੋਂ ਚੀਜ਼ਾਂ ਹੀ ਮੰਗੀਆਂ, ਗੁਰੂ ਨੂੰ ਨਹੀਂ ਮੰਗਿਆ ਤੂੰ ਮੇਰਾ ਹੋ ਜਾ। ਫਿਰ ਸੀ ਚੰਦ ਵਿੱਚ ਔਗਣੇ, ਬਾਪੂ ਗੱਦੀ ਮੈਨੂੰ ਦੇ, ਤੇਰੀ ਲੋੜ ਨਹੀਂ, ਮੈਂ ਵੱਡਾ ਹੈ ਬਸ, ਨਾ ਗੱਦੀ ਮਿਲੀ ਨਾ ਬਾਪੂ ਮਿਲਿਆ, ਅੱਜ ਕੇ ਆਖੋ ਸਾਧਨ। ਦਾਤ ਪਿਆਰੀ ਵਿਸਰਿਆ, ਇਸ ਤਲ ਤੋਂ ਉੱਚੇ ਉਠੋ।
ਦੂਣੀ ਚੌਣੀ ਕਰਾ ਮਾਤ, ਸੱਚੇ ਕਾ ਸੱਚਾ ਢੋਆ।
ਬੜੀ ਕੀਮਤੀ ਤੁਕ ਲਿਖੀ ਹੈ, ਬਹੁਤ ਘੱਟ ਚਾਂਸ ਤੁਹਾਨੂੰ ਮਿਲਣਗੇ ਕਿ ਬਾਪੂ ਤੋਂ ਬਾਅਦ ਮੁੰਡਾ ਬਹੁਤੀ ਤਰੱਕੀ ਕਰੇ, ਉਹ ਤੋਂ ਉੱਚਾ ਉੱਠ, ਘੱਟ ਮਿਲਦੇ। ਜਦ ਇਹੀ ਮਿਲਣਗੇ, ਬਾਪੂ ਚੰਗਾ ਸੀ, ਉੱਚੇ ਕੰਮ ਕਰਦਾ ਸੀ, ਪੁੱਤ ਉੱਥੇ ਪੁੱਜਿਆ ਨਹੀਂ। ਬਹੁਤੇ ਕੀ ਪੰਜਾਬ ਵਿਚ ਤਾਂ 99% ਗੱਲ ਇੱਥੇ ਚਲੀ ਗਈ, ਬਾਪੂ ਪੂਰਨ ਗੁਰਸਿੱਖ ਸੀ, ਘਰ ਵਿਚ ਸਿੱਖੀ ਰਹੀ ਉਹਦੀ, ਬਾਪੂ ਪਿੰਡ ਵਿਚ ਮੰਨਿਆ ਹੋਇਆ ਸੀ, ਮੁੰਡੇ ਨੂੰ ਕੋਈ ਦੇਖਣਾ ਨਹੀਂ ਚਾਹੁੰਦਾ। ਪਰ ਗੁਰੂ ਨਾਨਕ ਦੀ ਗੱਦੀ ਸਮਾਂ ਥੋੜਾ, ਜੋ ਗੁਰੂ ਨਾਨਕ ਦੀ ਸੋਭਾ ਸੀ, ਪੁੱਤ ਗੁਰੂ ਅੰਗਦ ਦੇ ਸਮੇਂ ਘਟੀ ਨਹੀਂ ਵਧੀ ਹੈ। ਜੋ ਗੁਰੂ ਰਾਮਦਾਸ ਦੀ ਸੋਭਾ ਸੀ, ਗੁਰੂ ਅਰਜਨ ਪੁੱਤ ਉਹਦੀ ਗੱਦੀ ਤੇ ਬੈਠਿਆ, ਘਟੀ ਨਹੀਂ। ਦੂਣੀ ਚੌਣੀ ਕਰਾ ਮਾਤ, ਬਹੁਤ ਘੱਟ ਮਿਲੂਗੀ ਤੁਹਾਨੂੰ ਇਹ ਗੱਲ। ਸਾਡੇ ਡੇਰਿਆਂ ਦੀ ਦੇਖ ਲਓ ਕਿਆ ਹਾਲ ਹੈ, ਬੜੇ ਬੜੇ ਮਹਾਂਪੁਰਸ਼ ਰੱਬ ਰੂਪ ਹੋਏ, ਉਹਨਾਂ ਤੇ ਬਾਅਦ ਹੁਣ ਡਾਂਗੇ ਖੜਕਦੀ ਹੈ, ਅੱਜ ਕੇ ਆਖੋ ਸਤਨਾ। ਤੁਸੀਂ ਜਾਣੇ ਹੋ, ਤੁਹਾਨੂੰ ਸਭ ਪਤਾ ਹੈ। ਪਰ ਇੱਕ ਗੁਰੂ ਨਾਨਕ ਦੀ ਗੱਦੀ, ਇਹ ਨਹੀਂ ਕਿ ਗੁਰੂ ਨਾਨਕ ਜੋਤੀ ਜੋ ਸਮਾ ਗਏ ਪ੍ਰਭਤਾ ਘਟ ਗਈ, ਨਾ ਨਾ ਨਾ। ਮਲ ਤਖ਼ਤ ਬੈਠਾ ਸਹਿ ਡਾਲੀ, ਉਸੇ ਤਖ਼ਤ ਤੇ ਲੱਖਾਂ ਸੇਵਕਾਂ ਨੂੰ ਸਾਂਭਣ ਵਾਲਾ ਜਿਵੇਂ ਇੱਕ ਦਰਖਤ ਇੱਕ ਜੜ ਲੱਖਾਂ ਪੱਤਿਆਂ ਨੂੰ ਸਾਂਭ ਲੈਂਦੀ ਹੈ, ਹਜ਼ਾਰਾਂ ਨੂੰ ਸਾਂਭ ਲੈਂਦੀ ਹੈ। ਗੁਰੂ ਅੰਗਦ ਦੇਵ ਜੀ ਉਸ ਗੱਦੀ ਤੇ ਬੈਠੇ, ਸਾਰੀ ਸੰਗਤ ਸਾਂਭ ਲਈ। ਐਡੀ ਘਟਨਾ, ਬਾਪ ਸ਼ਹੀਦ ਕਰ ਦਿੱਤਾ 11 ਸਾਲ ਦੀ ਉਮਰ, ਫੇਰ ਵੀ ਕਰਾਮਾਤ ਕੱਟਣ ਨਹੀਂ ਦਿੱਤੀ, ਸਗੋਂ ਮੀਰੀ ਤੇ ਪੀਰੀ ਇਕੱਠੀ ਕਰ ਲਈ ਗੁਰੂ ਘਰ ਦੇ ਵਿੱਚ। ਦੂਣੀ ਚੌਣੀ ਕਰਾਮਾਤ ਕਿਉਂ ਹੋਈ? ਸੱਚੇ ਦਾ ਸੱਚਾ ਢੋਆ। ਸੱਚ ਦੀ ਕਰਾਮਾਤ ਕਦੇ ਘਟੂਗੀ? ਵੱਧਦੀ ਜਾਊਗੀ। ਜਿੱਥੇ ਸੱਚ ਢੋਆ ਕਹੀਏ, ਹੋਕਾ ਢੋਆ ਕਹੀਏ, ਸੱਦਾ ਢੋਆ ਕਹੀਏ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਗਿਫਟ ਕਹੇ ਨੇ, ਦੋ ਅਰਥ ਕਰ ਲਓ। ਇਸ ਤਖ਼ਤ ਤੇ ਬੈਠਣ ਵਾਲੇ ਸੱਚੇ, ਇਨ੍ਹਾਂ ਨੇ ਢੋਆ ਵੀ ਸੱਚ ਦੇ ਦਿੱਤਾ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਢੋਆ ਵੀ ਸੱਚ ਦਾ ਦਿੱਤਾ, ਹੋਰ ਨਹੀਂ। ਸੱਚੇ ਦਾ ਸੱਚਾ ਢੋਆ, ਸੱਚੇ ਦਾ ਅਕਾਲ ਪੁਰਖ ਦਾ, ਇਹ ਜਿਹੜੇ ਗੁਰੂ ਸਾਹਿਬਾਨ ਸਾਨੂੰ ਬਖਸ਼ੇ ਦੱਸ, ਹੁਣ ਦਸਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਰਾਏ ਸੱਤਾ ਜੀ ਕਹਿੰਦੇ, ਅਕਾਲ ਪੁਰਖ ਨੇ ਅਮੋਲਕ ਗਿਫਟ ਦਾਤ ਦੇਤੀ ਸੰਸਾਰ ਨੂੰ। ਅੱਜ ਕੇ ਆਖੋ ਤੁਸੀਂ ਵੀ ਦੇ ਕੇ ਜਾਂਦੇ ਗਿਫਟਾਂ, ਕਦੇ ਸੱਚੀ ਗਿਫਟ ਦਿੱਤੀ ਹੈ ਕਿਸੇ ਨੂੰ? ਬਰਫੀ ਲੈ ਜਾਓ 3 ਮਿੰਟ ਚ ਖਾ ਕੇ ਡੱਬਾ ਖਾਲੀ, ਫਰਾਕ ਲੈ ਜਾਓ ਨਿਆਣੇ ਨੂੰ, ਮੁੰਦੀ ਬੰਦੀ ਪਾ ਦੋ, ਕਿੱਥੇ ਕੁ ਤੱਕ ਰਹੂਗੀ? ਕੱਲ ਨੂੰ ਲੋੜ ਪੈ ਗਈ ਸੁਨਿਆਰ ਦੇ ਵੇਚ ਦੇਣੀ ਉਹਨੇ, ਕੁੜੀ ਦਾ ਵਿਆਹ ਆ ਗਿਆ, ਉਸੇ ਦੀ ਭਨਾ ਕੇ ਗਾਹ ਬਣਾ ਦੂਗਾ। ਇੱਕ ਗੁਰੂ ਨਾਨਕ ਦੀ ਗੱਦੀ, ਅਕਾਲ ਪੁਰਖ ਨੇ ਸੱਚ ਦੀ ਗਿਫਟ ਦਿੱਤੀ, ਸੱਚ ਦੀ ਦਾਤ ਦਿੱਤੀ ਦੁਨੀਆਂ ਨੂੰ। ਇਹ ਦਾਤ ਹੈ ਬਹੁਤ ਵੱਡੀ, ਮੰਨੋ ਨਾ ਮੰਨੋ, ਮਨ ਵੀ ਲਾਓ, ਅਪਣਾਓ ਨਾ ਅਪਣਾਓ, ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਦਾਤ ਤੁਹਾਨੂੰ ਮਿਲੇਗੀ ਕਿੱਥੋਂ? ਗੁਰੂ ਨਾਨਕ ਵਰਗੀ ਦਾਤ ਤੁਹਾਨੂੰ ਲੱਭੂਗੀ ਕਿੱਥੋਂ? ਇਹ ਗੁਰਬਾਣੀ ਇਹਦੇ ਵਰਗੀ ਦਾਤ, ਇਹ ਤਾਂ ਅਕਾਲ ਪੁਰਖ ਸੱਚੇ ਦਾ, ਕਿਉਂਕਿ ਹਰ ਸੱਚੇ ਤਖ਼ਤ ਰਚਾਇਆ, ਕਿਸੇ ਨੇ ਨੀ ਇਹ ਗੱਦੀ ਬਣਾਈ। ਅਕਾਲ ਪੁਰਖ ਨੇ ਗੁਰੂ ਨਾਨਕ ਜਗ ਮਾਹੇ ਪਠਾਇਆ, ਆਪ ਨਾਰਾਇਣ ਕਲਾ ਦਾ। ਗੁਰੂ ਅਰਜਨ ਪ੍ਰਤਖ ਹਰ
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ।
ਇਹਦੇ ਅਰਥ ਪਹਿਲਾਂ ਹੋ ਚੁੱਕੇ ਨੇ, ਹੁਣ ਆਦ ਅੰਤ ਮਿਲਾਉਣੇ। ਸੱਤਾ ਜੀ ਪਹਿਲੀ ਤੁਕ ਪਿੱਛੇ ਲਿਆਉਣੀ, ਆਦ ਅੰਤ ਮਿਲ ਜਾਣਾ। ਚਾਰੇ ਸਾਡੇ ਗੁਰੂ ਸਾਹਿਬ ਜਾਗੇ ਪ੍ਰਗਟ ਹੋਏ, ਗੁਰੂ ਨਾਨਕ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਜਾਗੇ ਪ੍ਰਕਾਸ਼ਮਾਨ, ਸੰਸਾਰ ਵਿੱਚ ਪ੍ਰਗਟ ਹੋਏ, ਉਹਨਾਂ ਦਾ ਨਾਂ ਪ੍ਰਗਟ ਹੋਇਆ 4 ਚੱਕਾਂ ਵਿੱਚ। ਹੁਣ ਪੰਚੈਣ, ਪੰਚ ਆਇਣ, ਪੰਚ ਤੱਤਾਂ ਦਾ ਘਰ, ਪੰਚ ਸਰੂਪ ਜਿਹਨੂੰ ਕਹਿਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ, ਬਹੁਤ ਉੱਚਾ ਸਰੂਪ ਗੁਰੂ ਨੂੰ ਪ੍ਰਵਾਨ ਸਰੂਪ। ਉਹ ਗੁਰੂ ਅਰਜਨ ਦੇਵ ਜੀ ਤਖ਼ਤ ਤੇ ਬੈਠੇ। 2 ਮਿੰਟ ਮੈਂ ਲਊਂਗਾ ਕਿਉਂਕਿ ਸਮਾਪਤੀ ਹੈ ਵਾਰ ਦੀ। ਨਤੀਜਾ ਮੋਹਰ ਲੱਗੀ ਹੈ। ਪਹਿਲੀ ਸਿੱਖਿਆ ਮੇਰੇ ਭਾਈਚਾਰੇ ਨੇ ਲੈਣੀ ਹੈ, ਕੀਰਤਨ ਕਰਨ ਵਾਲਿਆਂ ਨੇ, ਜੇ ਵਾਰ ਦੇ ਅਰਥਾਂ ਦਾ ਨਤੀਜਾ ਲੈਣਾ। ਉਹ ਕਥਾ ਤੁਸੀਂ ਸੁਣ ਚੁੱਕੇ ਹੋ। ਪਹਿਲਾ, ਕੀਰਤਨ ਕਰਨ ਵਾਲੇ ਸਾਨੂੰ, ਇੱਥੇ ਸੇਵਾ ਕਰਨ ਵਾਲਿਆਂ ਨੂੰ ਇਸ ਸੇਵਾ ਦਾ ਮਾਣ ਨਹੀਂ ਹੋਣਾ ਚਾਹੀਦਾ। ਸੱਤੇ ਬਲਵੰਡ ਨੇ ਮਾਣ ਕੀਤਾ ਕਿ ਮੇਰੇ ਬਿਨਾਂ ਕੀਰਤਨ ਨਹੀਂ ਹੋਣਾ, ਮੇਰੇ ਬਿਨਾਂ ਸੰਗਤ ਤੇਰੇ ਕੋਲ ਆਉਣੀ ਹੋਣੀ। ਸਾਨੂੰ ਖਿਆਲ ਚਾਹੀਦਾ, ਭੁੱਲ ਜਾਂਦੇ ਸਾਡੇ ਬਜ਼ੁਰਗ। ਮੈਂ ਵੀ ਹੁਣ ਬਜ਼ੁਰਗਾਂ ਚ ਹੈ ਬੁੜਾਈ। ਤੁਹਾਡੇ ਬਾਬਾ ਸੀ ਨਾ ਜਿਹੜਾ, ਉਹਨੇ ਤੁਹਾਡੇ ਬਾਪੂ ਨੂੰ ਜ਼ਰੂਰ ਕਿਹਾ ਹੋਊ, ਮੁੰਡਿਆ ਜਿੱਦਣ ਮੈਂ ਮਰ ਗਿਆ ਤੇਰਾ ਬੁਰਾ ਹਾਲ ਹੋਊਗਾ। ਬੁੜੇ ਐਂ ਕਹਿੰਦੇ ਮਰ ਜਾਂਦੇ। ਸਾਡਾ ਬਾਪੂ ਸਾਨੂੰ ਕਹਿੰਦਾ ਹੁੰਦਾ, ਦੇਖਿਓ ਤੁਹਾਡਾ ਕਿਆ ਹਾਲ ਹੋਣਾ ਜਿੱਦਣ ਮੈਂ ਮਰ ਗਿਆ। ਵੀ ਜਿੱਦਣ ਤੇਰਾ ਬਾਪ ਮਰਿਆ, ਤੇਰਾ ਕੱਖ ਨੀ ਵਿਗੜਿਆ, ਸਾਡਾ ਕਾਹਨੂੰ ਵਿਗੜੂਗਾ? ਕੋ ਸਤਨਾਮ ਉਹੀ ਡਾਂਗ ਚੱਕੀ ਫਿਰਦਾ ਵੀ ਮੇਰੇ ਬਿਨਾਂ ਕੰਮ ਨੀ ਚੱਲਣਾ। ਅਰ ਪੰਥ ਤਾਂ ਇਹਨੇ ਖਾ ਲਿਆ ਇਸ ਬਿਮਾਰੀ ਨੇ। ਜਿਹਨੂੰ ਪ੍ਰਧਾਨ ਬਣਾ ਦੋ, ਆਗੂ ਬਣਾ ਦੋ, ਉਹ ਇਹੀ ਫੱਟਾ ਲਿਖੀ ਫਿਰਦਾ ਵੀ ਜਿੱਦਣ ਮੈਂ ਮਰ ਗਿਆ ਪੰਥ ਨਾਲੇ ਲੈ ਜਾਣਾ। ਕੇਤੀ ਗਈ ਦੇਖ ਵਾਜੇ ਵਜਾਏ, ਕਿੰਨੇ ਇੱਥੇ ਆਲੇ ਕਿੰਨੇ ਆਉਣਗੇ ਸਾਡੇ ਲਾਣੇ ਨੂੰ। ਗੁਰੂ ਘਰ ਵਿੱਚ ਸੇਵਾ ਕਰਨ ਵਾਲਿਆਂ ਨੂੰ ਇਸ ਵਾਰ ਤੋਂ ਸਿੱਖਿਆ ਲੈਣੀ ਹੈ। ਮਾਣ ਨਹੀਂ ਕਰਨਾ ਕਿ ਸਾਡੇ ਨਾਲ ਇਹ ਕੰਮ ਚੱਲਦਾ। ਸੱਤੇ ਨੇ ਮਾਣ ਕੀ, ਦੂਜੀ ਸਿੱਖਿਆ ਉਹ ਵੀ ਸਾਡੇ ਲੈਣੀ, ਗੁਰੂ ਘਰ ਵਿੱਚੋਂ ਜੋ ਮਿਲੇ ਉਹ ਬਖਸ਼ਿਸ਼ ਕਰਕੇ ਲੈਣਾ, ਉਹ ਕੀਰਤਨ ਕਥਾ ਦਾ ਮੁੱਲ ਕਰਕੇ ਨਹੀਂ ਲੈਣਾ, ਕੀਮਤ ਕਰਕੇ ਨਹੀਂ ਲੈਣਾ। ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਮੰਨਣਾ ਪਿਆ ਸੱਤੇ ਨੂੰ, ਉਹਨੇ ਮੰਗ ਕੀਤੀ ਸੀ ਪੈਸਿਆਂ ਦੀ ਇੰਨੇ ਚਾਹੀਦੇ ਨੇ, ਫਿਰ ਮੰਨਣਾ ਪਿਆ ਸਾਨੂੰ ਕੀਰਤਨੀਆਂ ਨੂੰ ਉਹੀ ਬਖਸ਼ਿਸ਼ ਲੈਣੀ ਚਾਹੀਦੀ ਹੈ, ਉਹੀ ਦਾਨ ਲੈਣਾ ਚਾਹੀਦਾ ਜੋ ਸਤਿਗੁਰ ਨੂੰ ਪਾਉਂਦਾ। ਇੱਥੇ ਮੰਡ ਕੇ ਤੇ ਐ ਨਾ ਸਮਝੀ ਵੀ ਕਮੇਟੀ ਵਾਲਿਆਂ ਨੂੰ ਪਾਉਂਦਾ ਕੋਲ ਸਤਨਾਮ, ਕਮੇਟੀ ਵਾਲੇ ਤਾਂ ਧੰਨਵਾਦ ਕਰਕੇ ਹੀ ਤੋਰ ਦਿੰਦੇ ਆ, ਇਹ ਸਤਿਗੁਰ ਦੀ ਗੱਲ ਹੈ ਤੁਹਾਡੀ ਨੀ ਗੱਲ ਹੈਗੀ। ਵਿੱਚ ਦਾਨ ਜੇ ਸਤਿਗੁਰ ਭਾਵ ਸੀ, ਸਤਿਗੁਰ ਜੋ ਇੱਥੋਂ ਗੁਰੂ ਘਰ ਚੋਂ ਮਿਲੇ ਉਹਨੂੰ ਬਖਸ਼ਿਸ਼ ਸਮਝ, ਉਹਨੂੰ ਕਥਾ ਕੀਰਤਨ ਦੀ ਕੀਮਤ ਨਹੀਂ ਸਮਝਣੀ, ਉਹਨੂੰ ਬਖਸ਼ਿਸ਼ ਕਰਕੇ ਲੈ ਲਓ। ਤੇ ਅਗਲੀ ਗੱਲ ਇਹੀ ਲਿਖ ਦਿੱਤਾ ਬਾਣੀ ਵਿੱਚ, ਭਲੋ ਭਲੋ ਰੇ ਕੀਰਤਨੀਆਂ ਰਾਮ ਰਾਮਾ ਰਾਮਾ ਗੁਣ ਗਾਓ। ਦੋ ਵਾਰ ਭਲਾ ਕਿਹਾ ਕੀਰਤਨ ਕਰਨ ਵਾਲੇ ਨੂੰ, ਬਹੁਤ ਭਲਾ ਜਿਹੜਾ ਵਾਹਿਗੁਰੂ ਦਾ ਜਸ ਗਾਉਂਦਾ। ਅਧੀ ਤੁਕ ਗਾਹਾਂ ਛੋੜ ਮਾਇਆ ਕੇ ਧੰਦ ਪਸਾਓ, ਪਰ ਕੀਰਤਨ ਧੰਦਾ ਨਾ ਬਣ ਜਾਵੇ, ਮਾਇਆ ਖਾਤਰ ਨਾ ਕਰੇ, ਛੋੜ ਮਾਇਆ ਕੇ ਹੁਣ ਤਾਂ ਕੀਰਤਨੀਏ ਕੀ, ਤੁਸੀਂ ਕਿਹੜਾ ਘੱਟ ਹੋ। ਗੁਰੂ ਨਾਨਕ ਨੇ ਸਿੱਖ ਨੂੰ ਕਿਹਾ ਸੀ, ਸਿੱਖਾ ਤੇਰਾ ਧੰਦਾ ਧਰਮ ਬਣਨਾ ਚਾਹੀਦਾ, ਤੂੰ ਉਹ ਧੰਦਾ ਕਰੀ ਜਿਸ ਧੰਦੇ ਵਿੱਚੋਂ ਧਰਮ ਨਿਕਲੇ। ਆਪਾਂ ਗਏ ਪੜ੍ਹ, ਆਪਾਂ ਨੇ ਧਰਮ ਨੂੰ ਧੰਦਾ ਬਣਾ ਲਿਆ, ਕੋ ਸਤਨਾਮ। ਗੁਰੂ ਨਾਨਕ ਨੇ ਧੰਦੇ ਨੂੰ ਧਰਮ ਬਣਾਇਆ ਸੀ, ਅੱਜ ਸਿੱਖਾਂ ਨੇ ਧਰਮ ਨੂੰ ਧੰਦਾ ਬਣਾਇਆ। ਧੰਨਿਆਂ ਵਿੱਚ ਪਾ ਕਿਹੜਾ ਕੀਰਤਨੀਆਂ ਠੀਕ ਹੈ, ਛੋੜ ਮਾਇਆ ਕੇ ਧੰਦ ਪਸਾਓ। ਤੇ ਦੂਜੀ ਗੱਲ ਸਿੱਖੋ ਆਪਣੇ ਵਾਸਤੇ ਹੈ, ਇਸ ਵਾਰ ਵਿੱਚੋਂ ਬੜੀ ਡੂੰਘੀ ਸਿੱਖੀ, ਗੁਰੂਆਂ ਨੂੰ ਬਾਹਰੋਂ ਫੋਟੋ ਨਾ ਦੇਖੋ। ਤੁਸੀਂ ਕਦਰਦਾਨ ਸੁਣਦੇ ਹੋ ਕਿ ਬਾਹਰਲੀ ਗੱਲ ਕਹੀ ਸੱਚੇ ਬਲਵੰਤ ਨੇ ਗੁਰੂ ਦੀ, ਗੁਰੂ ਨਾਨਕ ਬਾਹਰੋਂ ਕਿਹੋ ਜਿਹਾ ਸੀ, ਗੁਰੂ ਅੰਗਦ ਕਿਹੋ ਜਿਹਾ ਸੀ। ਉਹ ਤਾਂ ਕਹਿੰਦਾ ਘੋੜਾ ਕੀਤੋ ਸਹਿਜ ਰਾਜਾ ਤੇ ਕੀ ਉਹ ਪਲਾਣ, ਤੁਸੀਂ ਕਹਿੰਦੇ ਹੋ ਨੀਲੇ ਘੋੜੇ ਤੇ ਚੜਦਾ ਸੀ, ਛੇਵੇਂ ਪਾਤਸ਼ਾਹ ਘੋੜੇ ਤੇ ਚੜਦੇ ਸੀ। ਆਪੋ ਵਾਸਤੇ ਬਾਣੀ ਵਿੱਚੋਂ ਇੱਕ ਸਿੱਖਿਆ ਲੈਣੀ ਹੈ, ਇਹਨਾਂ ਸਤਿਗੁਰਾਂ ਨੂੰ ਅੰਦਰੋਂ ਵੇਖੋ, ਅੰਦਰ ਚਾਤੀ ਮਾਰੋ। ਤਾਂ ਹੀ ਗੁਰੂ ਗੋਬਿੰਦ ਸਿੰਘ ਨੇ ਗੱਦੀ ਦਿੱਤੀ ਤੇ ਸਭ ਨੂੰ ਕਹਿਤਾ ਗੁਰੂ ਗ੍ਰੰਥ ਨੂੰ ਮੰਨਿਓ, ਦਸਾਂ ਗੁਰੂਆਂ ਦੀ ਪ੍ਰਗਟ ਦੇਹ ਮੰਨਿਓ, ਪਰ ਫੈਸਲਾ ਕਿੱਥੇ ਕਰ ਦਿੱਤਾ, ਜੋ ਪ੍ਰਭ ਕੋ ਮਿਲੇ ਉਹ ਚਾਹੇ ਖੋਜ ਸ਼ਬਦ ਮੰਨੀ ਜਾਈ, ਕੜਾ ਪ੍ਰਸ਼ਾਦ ਛਕਾਈ, ਮੱਥੇ ਟੇਕੀ, ਕਥਾ ਕੀਰਤਨੇ ਦੇ ਕਰੀ ਜਾਈ, ਪਾਠ ਕਰੀ ਜਾਈ, ਪਰ ਮਿਲੇਗਾ ਤਾਂ ਜੇ ਦੀ ਖੋਜ ਕਰੇਗਾ, ਜੋ ਖੋਜੇ। ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਰੋਮ ਰੋਮ ਕਰਕੇ ਨਿਰਣੀ ਹੈ, ਕਿੱਥੇ ਮੂਰਖ ਮੁਗਧ ਅਣਜਾਣ, ਮੇਰੇ ਵਰਗੇ ਖਾਤਰ ਤੋਂ ਕਹਿ ਹਉ ਮੂਰਖ ਕਾਰੇ ਲਾਈ ਆ ਨਾਨਕ ਹਰ ਕੰਮ। ਇਹ ਉਹਦੀ ਬਖਸ਼ਿਸ਼ ਹੈ, ਮੂਰਖਾਂ ਨੂੰ ਵੀ ਚੰਗੇ ਕੰਮ ਤੇ ਲਾ ਲੈਂਦਾ, ਹਰੀ ਦਾ ਕੰਮ, ਕਥਾ ਕੀਰਤਨ ਦਾ ਕੰਮ ਮੂਰਖ ਕਿੱਥੇ ਕਰੇ, ਉਹਦੀ ਬਖਸ਼ਿਸ਼ ਹੋ ਜਾਂਦੀ ਹੈ। ਕਿਉਂ ਉਹ ਬਖਸ਼ਿਸ਼ ਐਡੀ ਹੈ, ਕਿਰਤ ਕਰਨਾ ਨੂੰ ਪਾਲਦਾ, ਦੇਖੋ ਕਿਰਤ ਕਰਨਾ, ਇਹ ਉਹਦੀ ਉਹ ਬਖਸ਼ਿਸ਼ ਹੈ ਦਾਸ ਤੇ, ਕਿ ਭਲੇ ਭਲੇ ਕਰ ਮੰਨੀਏ, ਬੁਰਿਆਂ ਦੇ ਹਰ ਕਾਜ ਸੁਣਵਾ, ਇਹ ਉਹਦਾ ਬਿਰਧ ਹੈ, ਸੁਭਾਅ ਹੈ ਜਿਹੜੇ ਬਾਣੀ ਦੀ ਸੇਵਾ ਲੈ। ਦੂਜੀ ਤੁਹਾਡੀ ਸੰਗਤ ਦਾ ਬਹੁਤ ਧੰਨਵਾਦ, ਇੱਥੇ ਦੇ ਖਾਸ ਕਰਕੇ ਮੰਡ ਸਾਹਿਬ ਨੇ ਸਕੀਮ ਸੋਚੀ ਕਿ ਰਾਮਕਲੀ ਦੀ ਵਾਰ ਦੇ ਅਰਥ ਕੀਤੇ ਜਾਣ, ਤੁਹਾਡਾ ਵੀ ਧੰਨਵਾਦ ਜੋ ਤੁਸੀਂ ਦਾਸ ਨੂੰ ਬਾਣੀ ਦੀ ਸੇਵਾ ਬਖਸ਼ੀ, ਤੇ ਬਹੁਤ ਧਿਆਨ ਨਾਲ ਪਤਾ ਨੀ ਕਿੰਨੇ ਹਜ਼ਾਰ ਲੋਕ ਸੁਣ ਰਹੇ ਨੇ, ਇਹ ਤੁਹਾਡਾ ਮੈਂ ਧੰਨਵਾਦ ਤਾਂ ਪੂਰਾ ਰਾਤ ਨੂੰ ਕਰੂੰ, ਪਰ ਇੱਥੋਂ ਦੀ ਪ੍ਰਬੰਧਕ ਕਮੇਟੀ, ਤੁਸੀਂ ਸੰਗਤ ਬਹੁਤ ਧੰਨਵਾਦ ਦੇ ਪਾਤਰ ਹੋ, ਜਿਹੜੀ ਆਪਣੀ ਕਿਰਤ ਵਿੱਚੋਂ ਮਾਇਆ ਦੇ ਕੇ ਰੇਡੀਓ ਚਲਾ ਰਹੇ ਹੋ, ਟੀਵੀ ਇਹ ਤੁਹਾਡੀ ਕਿਰਤ ਨਾਲ ਚੱਲ ਰਿਹਾ, ਅੰਮ੍ਰਿਤ ਬਾਣੀ ਰੇਡੀਓ ਤੇ ਜੋ ਪ੍ਰੋਗਰਾਮ ਜਾਣੇ ਹੈ ਉਹ ਤੁਸੀਂ ਦਸਵੰਧ ਦਿੰਦੇ ਹੋ ਆਪਣਾ, ਕੋਈ ਥੋੜਾ ਪਰਬ ਕਰ ਰਿਹਾ, ਕਿਸੇ ਨੂੰ ਰੋਟੀ ਖੜਾ ਦੇਣੀ, ਕੱਪੜਾ ਦੇਣਾ ਵੀ ਆਪਣੀ ਕਿਰਤ ਵਿੱਚੋਂ, ਆ ਗਰੀਬਾਂ ਦੀ ਬੱਚੀਆਂ ਨੂੰ ਤੁਸੀਂ ਸੇਵਾ ਦਿੱਤੀ ਹੈ, ਪਰ ਗੁਰੂ ਦਾ ਸ਼ਬਦ ਸੁਣਾ ਦੇਣਾ ਇਹ ਤੋਂ ਵੱਡਾ ਤਾਂ ਪਰਬ ਕਰ ਰਿਹਾ ਕੋਈ, ਕਿਉਂਕਿ ਜੀਵਨ ਦਾਨ ਦਿੰਦਾ ਗੁਰੂ ਦਾ ਸ਼ਬਦ, ਜੀਵਨ ਦਾਨ, ਜਿਹੜੇ ਜੁੜ ਜਾਂਦੇ ਨੇ ਸਦਾ ਹੀ ਜਿਉਂਦੇ ਰਹਿੰਦੇ ਨੇ, ਜੀਵਨ ਦਾਨ। ਬਹੁਤ ਧੰਨਵਾਦ ਤੁਹਾਡਾ ਸੰਗਤਾਂ ਦਾ, ਪ੍ਰਬੰਧਕਾਂ ਦਾ, ਇੱਥੋਂ ਦੇ ਗੁਰੂ ਘਰ ਦੇ ਵਜ਼ੀਰ ਸਾਹਿਬ, ਗ੍ਰੰਥੀ ਸਾਹਿਬ, ਰਾਗੀ ਸਾਹਿਬ, ਇੰਨਾ ਪਿਆਰ ਸਤਿਕਾਰ ਬਖਸ਼ਦੇ ਨੇ, ਜਦ ਵੀ ਮਿਲੀ ਦਾ ਕੋਈ ਸੇਵਾ ਦੱਸੋ, ਇੰਨੀ ਨਿਮਰਤਾ, ਇੰਨਾ ਪਿਆਰ ਬਖਸ਼ਦੇ ਨੇ ਸਾਡੇ ਸਿੰਘ ਸਾਹਿਬ। ਇਹਨਾਂ ਅੱਗੇ ਵੀ ਮੈਂ ਸਿਰ ਚੁਕਾ ਕੇ ਇਹਨਾਂ ਦਾ ਧੰਨਵਾਦ ਕਰਦਾ, ਭੁੱਲਾਂ ਤੋਂ ਖਿਮਾ ਬਖਸ਼ਣ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਉਂਕਿ ਅਗਾਧ ਬੋਧ ਬਾਣੀ ਹੈ, ਆਪ ਕਥੈ ਆਪ ਸੁਣਨੇ, ਇੱਥੇ ਆ ਕੇ ਗੱਲ ਮੁੱਕਦੀ ਹੈ। ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਮਹਾਰਾਜ ਤੇ ਸੰਗਤ ਬਖਸ਼ੇਗੀ, ਇਸੇ ਤਰ੍ਹਾਂ ਹੀ ਅੱਗੇ ਨੂੰ ਸੇਵਾ ਬਖਸ਼ਦੇ ਰਹਿਣਾ ਬਾਣੀ ਦੀ ਵਿਚਾਰ, ਤਾਂ ਕਿ ਜੁੜ ਸਕੀਏ ਆਪਾਂ, ਸਮਝ ਸਕੀਏ। ਬਹੁਤ ਬਹੁਤ ਧੰਨਵਾਦ ਹੈ ਉਹਨਾਂ ਮਾਈ ਭਾਈ ਦਾ, ਜਿਨ੍ਹਾਂ ਨੇ ਗਰੀਬਾਂ ਦੀ ਸਹਾਇਤਾ ਵਾਸਤੇ ਮਾਇਆ ਭੇਜੀ ਹੈ, ਤੇ ਉਹਨਾਂ ਨੂੰ ਹੁਣ ਬੇਨਤੀ ਹੈ, ਅੱਜ ਰਾਤ ਦਾ ਦੀਵਾਨ ਇੱਥੇ ਗੁਰੂ ਜੀ ਦੇ ਚਰਨਾਂ ਵਿੱਚ, ਤੁਹਾਡੀ ਸੇਵਾ ਵਿੱਚ, ਜੋ ਹਰ ਰੋਜ਼ ਦੀ ਤਰ੍ਹਾਂ 6 ਤੋਂ 7.5, ਉਹਦੇ ਵਿੱਚ ਆਪਾਂ ਕੋਈ ਗੁਰਮਤ ਦਾ ਕਿਣਕਾ ਬੋਝੇ ਵਿੱਚ ਪਾਉਣ ਵਾਸਤੇ ਗੁਰੂ ਜੀ ਤੋਂ ਲੈਣਾ। ਕੱਲ ਸਵੇਰ ਦਾ ਆਹੀ ਸਮਾਂ ਅਰਦਾਸ ਕਰਾਂਗੇ, ਛੁੱਟੀਆਂ ਲਵਾਂਗੇ ਤੁਹਾਤੋਂ ਹੀ ਸਵਾਰੀ ਦੀਆਂ, ਤੇ ਕੱਲ ਵੀਰਵਾਰ ਤੋਂ ਫਿਰ ਇਸੇ ਪ੍ਰਬੰਧਕ ਕਮੇਟੀ ਨੇ, ਸਾਊਥ ਹਾਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਉਹਨਾਂ ਦੇ ਹੁਕਮ ਦੇ ਨਾਲ 4 ਦਿਨ ਦੀ ਸੇਵਾ, ਉਥੇ ਪਾਰਕ ਹੈ ਵੀ ਨਹੀਂ, ਉਥੇ ਸਿੰਘ ਸਭਾ ਗੁਰਦੁਆਰਾ, ਉਥੇ ਤੁਸੀਂ ਬਖਸ਼ੀ ਹੈ, ਉਹਨਾਂ ਪ੍ਰਬੰਧਕਾਂ ਨੇ ਬਖਸ਼ੀ ਹੈ, ਉਥੇ ਚਰਨ ਧੂੜ ਲੈਣ ਵਾਸਤੇ ਹਾਜ਼ਰ ਹੋਣੇ। ਸੋ ਹੁਣ ਬੇਨਤੀ ਹੈ, ਫੋਨ ਬਹੁਤ ਆਉਣੇ ਹੈ, ਅੱਜ ਦਾਸ ਤਕਰੀਬਨ 2 ਘੰਟੇ ਹੀ ਮੈਂ ਬਾਹਰ ਜਾਣਾ ਗੁਰਦੁਆਰੇ ਸਾਹਿਬ ਤੋਂ, 11:15 ਤੋਂ 12:15 ਤੱਕ ਪ੍ਰਸ਼ਾਦਾ ਛਕਣ ਜਾਣਾ ਕਿਸੇ ਪ੍ਰੇਮੀ ਦੇ, ਬਾਕੀ ਸਾਰਾ ਸਮਾਂ ਇੱਥੇ ਹਾਜ਼ਰੀ ਭਰਾਂਗੇ। ਜਿਨ੍ਹਾਂ ਨੇ ਆਉਣਾ, ਮਿਲਣ ਗਿਲਣ ਵਾਲਿਆਂ ਨੇ, ਮਾਇਆ ਸੇਵਾ ਬਖਸ਼ਣੀ ਹੈ, ਬਹੁਤ ਬਖਸ਼ੀ ਹੈ, ਤੇ ਜਿਨ੍ਹਾਂ ਤੋਂ ਹੋ ਸਕੇ ਆਪਣੀ ਕਿਰਤ ਕਮਾਈ ਸਫਲੀ ਕਰਿਓ। ਤੁਹਾਡਾ ਸਾਰਾ ਇੱਥੇ ਦਾ ਕੀਤਾ ਹੋਇਆ ਦਾਨ ਪੁੰਨ ਵਿਆਹ ਇਹ ਸਾਰੇ ਵਰਲਡ ਲੈਵਲ ਤੇ ਜਾਣਗੇ, ਤੁਹਾਡੇ ਨੌ ਵੀ ਸਾਰਾ ਸਮਾਗਮ ਬੱਚੀਆਂ ਦਾ ਵਰਲਡ ਲੈਵਲ ਤੇ ਟੀਵੀ ਤੇ ਜਾਂਦਾ ਹੈ, ਉਹ ਜਿੱਥੇ ਤੁਹਾਡੀ ਸੰਗਤ ਦਾ ਵੀ ਨਾਮ ਵਿੱਚ ਆਵੇਗਾ। ਬਹੁਤ ਧੰਨਵਾਦ ਹੈ ਤੁਹਾਡਾ, ਬੇਨਤੀਆਂ ਮੰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।